ਸੁਧ ਦਾ ਵਰਣਨ ਕਰਦੇ ਨੂੰ ਸੁਣਨਾ ਕਰੋਗੇ। ਇਉਂ ਕਿਧਰੇ ਸੂਰਮੇ ਇਕੱਠੇ ਹੋ ਕਰਕੇ ਮੂੰਹ ਤੋਂ ਮਾਰ ਲਓ ਦੇ ਸ਼ਬਦ ਕਹਿੰਦੇ ਹਨ। ਇਸ ਪ੍ਰਕਾਰ ਕਿਧਰੇ ਸੂਰਮੇ ਕਹੂੰ ਪਟ ਭਾਜ ਪੁਕਾਰ ਤੇ ਆਰਤ ਅਜੇ ਜਾਂਦੇ ਆਰਤ ਦੁਖੀ ਹੋਏ ਪੁਕਾਰ ਰਹੇ। ਕੇਤਕ ਜੋ ਸਿਰਤ ਦਾ ਕਾਰਤ ਇਹ ਕਿੰਨੇ ਵੀ ਸੂਰਮੇ ਫੌਜ ਦੇ ਬਾਅਦ ਤਬਾਹ ਹੋਏ ਹੁੰਦੇ ਹਨ। ਜੂਝ ਕਿੰਨੇ ਜੂਝ ਕਰਕੇ ਵਰਤਨ ਸ੍ਰੇਸ਼ਟ ਜੋ ਅੰਗਾਂ ਵਾਲੀਆਂ ਅਪੱਛਰਾਂ ਹਨ ਵਿਆਹ ਸੂਰਮਿਆਂ ਉਹਨਾਂ ਸੂਰਮਿਆਂ ਨੂੰ ਵਿਆਹ ਰਹੀਆਂ ਹਨ। ਕਹੂੰ ਵਰਗੀਰ ਕਿਤੇ ਬਲਵਾਨ ਜਿਹੜੇ ਚੀਰ ਮਾਰਦੇ ਫਿਰਦੇ ਹਨ ਤੇ ਕਿਤੇ ਸੂਰਮਿਆਂ ਆਰਤ ਮਹਾਂ ਦੁਖੀ ਹੋ ਰਹੇ ਜਿਹੜੇ ਭੂਮੀ ਵਿੱਚ ਉਹਨੂੰ ਛੱਡ ਕੇ ਭੱਜੇ ਜਾਂਦੇ ਹਨ। ਤਲਵਾਰ ਨਾਲ ਟੁੱਟੇ ਹੋਏ ਭਾਗ ਡਿੱਗ ਰਹੇ ਹਨ। ਕਿੰਨੇ ਅਤਰੇ ਧਨ ਧਾਰੀ ਡਰਦੇ ਹੋਏ ਭੱਜੇ ਜਾਂਦੇ ਹਨ। ਕਿੰਨੇ ਭੂਮ ਤੋਂ ਰਹਿਤ ਹੋ ਕਰਕੇ ਭਾਵ ਜੁੱਧ ਮਚਾਉਂਦੇ ਹਨ। ਜੰਗ ਵੀ ਸ਼ਹੀਦ ਹੋ ਕੇ ਦਿਵ ਆਗਿਆ ਨਾਮ ਹੈ ਸਵਰਗ ਦਾ ਸਵਰਗ ਨੂੰ ਪ੍ਰਾਪਤ ਕਰਦੇ ਹਨ। ਕਈ ਰੰਗ ਭੂਮੀ ਚ ਲੜ ਭੜਕੇ ਮਰ ਰਹੇ ਹਨ। ਕਈ ਇੱਕ ਜੋ ਹਨ ਉਹ ਯੋਧੇ ਬ੍ਰਹਮ ਲੋਕ ਨੂੰ ਪ੍ਰਾਪਤ ਕਰ ਰਹੇ ਹਨ। ਇਸ ਭੇਦ ਨੂੰ ਸੂਰਜ ਲੋਕ ਚ ਪਰੇ ਗਏ ਹਨ। ਕਈ ਆਣ ਕਰਕੇ ਬਰਸ਼ਾਂ ਦੀ ਮਾਰ ਕਰਦੇ ਹਨ। ਕਈਆਂ ਦੇ ਅੰਗ ਟੁੱਟ ਕੇ ਡਿੱਗ ਰਹੇ ਹਨ। ਕਈ ਸੂਰਮੇ ਲਾਜ ਤਿਆਰ ਕਰਕੇ ਸਭ ਨੂੰ ਛੱਡ ਕੇ ਭੱਜ ਗਏ ਹਨ। ਉੱਥੇ ਭੂਤ ਪ੍ਰੇਤ ਪਿਸ਼ਾਚ ਨਿਚਰਾ ਆਦਿ ਉਹਨਾਂ ਦਾ ਰਾਜਾ ਨਜ਼ਰ ਆਇਆ। ਦੇਵਤੇ ਤੇ ਦੈਤ ਜਿਹਨਾਂ ਨੂੰ ਵੇਖ ਰਹੇ ਹਨ ਤੇ ਕਈ ਇਹ ਗੱਲ ਕਹਿੰਦੇ ਹਨ। ਇਹ ਤਾਂ ਇਸ ਤਰ੍ਹਾਂ ਦਾ ਜੰਗ ਹੋ ਗਿਆ ਕਿ ਜਿਵੇਂ ਅਰਜੁਨ ਦਾ ਯੁੱਧ ਤੇ ਉਸ ਅਰਜੁਨ ਦੇ ਯੁੱਧ ਦੇ ਸਮਾਨ ਤੇ ਇਸ ਪ੍ਰਕਾਰ ਦਾ ਯੁੱਧ ਹੋ ਰਿਹਾ ਹੈ। ਵੱਡਾ ਹੜ ਧਾਰ ਕੇ ਹਠੀਲੇ ਜਵਾਨ ਗੁੱਸਾ ਖਾ ਕੇ ਆਪੋ ਆਪਣੇ ਬਾਲ ਕਰਦੇ ਹਨ। ਇਸ ਤਰ੍ਹਾਂ ਕ੍ਰੋਧ ਕਰਦੇ ਹੋਏ ਮਨੋਂ ਭੱਠੀ ਅੱਗ ਦੀ ਹੈ ਜੀ ਉਹ ਭਰੀ ਹੋਈ ਹੈ ਜੀ। ਛਤਰੀ ਪੁੱਤਰ ਕ੍ਰੋਧ ਦੇ ਭਰੇ ਹੋਏ ਯੁੱਧ ਭੂਮੀ ਵਿੱਚ ਅਸਤਰਾਂ ਨੂੰ ਝਾੜਦੇ ਹਨ ਭਾਵ ਧੀਰ ਛੱਡਦੇ ਹਨ। ਪੈਰ ਪਿਛਾਂ ਨਹੀਂ ਹਟਦੇ ਮੂੰਹ ਤੋਂ ਮਾਰ ਲਓ ਬੋਲਦੇ ਅੱਗੇ ਵੱਧਦੇ ਹਨ। ਦਿਵ ਦਾਨ ਦੇਵ ਜੁੱਤ ਨੂੰ ਦੇਖ ਰਹੇ ਧਨ ਧਨ ਕਹਿ ਰਹੇ ਹਨ। ਧਰਤੀ ਆਕਾਸ਼ ਦੇ ਪਿਤਾ ਦੇ ਤਿੰਨੇ ਲੋਕ ਚਾਰੇ ਚੱਕ ਕੰਬ ਰਹੇ ਹਨ। ਰਣ ਸੂਰ ਦੇ ਰਣ ਵਿੱਚ ਭੱਜਦੇ ਨਹੀਂ ਹਨ ਸਗੋਂ ਇਹ ਬੜਾ ਯੁੱਧ ਵਿੱਚ ਲਲਕਾਰੇ ਮਾਰ ਰਹੇ ਹਨ। ਜਿੱਛਾ ਤੇ ਨਾਗਾਂ ਦੀਆਂ ਇਸਤਰੀਆਂ ਸੂਰਮਿਆਂ ਸੁੰਦਰਾਂ ਨੂੰ ਜਾਣ ਕਰਕੇ ਆਪ ਲੱਜਾ ਕਰ ਰਹੀਆਂ ਹਨ। ਸੂਰਮੇ ਕ੍ਰੋਧ ਕਰਕੇ ਤੇ ਮਾਂ ਪਰ ਬੜੀ ਉੱਚੀ ਆਵਾਜ਼ ਦੇ ਨਾਲ ਮਾਰਾ ਵਿਕਾਰਾ ਕਰਦੇ ਹੋਏ ਉੱਥੇ ਧਾਵਾ ਕਰਕੇ ਪੈ ਜਾਂਦੇ ਹਨ। ਜਿੱਥੇ ਉਹਨਾਂ ਨੇ ਬੜੇ ਡਰਾਉਣੇ ਤੋਂ ਡਰਾਉਣਾ ਭਿਆਨਕ ਯੁੱਧ ਅਰੰਭਿਆ ਹੋਇਆ ਹੈ। ਸੂਰਮਾ ਸਨਮੁਖ ਹੋ ਕੇ ਸ਼ਹੀਦ ਹੁੰਦਾ ਉਸ ਨੂੰ ਪ੍ਰਾਪਤ ਕਰਨ ਵਾਸਤੇ ਦੇਵ ਇਸਤਰੀਆਂ ਬਚਰਾਂ ਉਹਦੇ ਕੋਲ ਭੱਜ ਕੇ ਆਉਂਦੀਆਂ ਹਨ। ਦੇਵ ਦੇ ਲਹਿਤ ਕਧਾਰੇ ਸਾਰੇ ਜੀਵ ਉਸਦੀ ਪਿੱਤ ਨੂੰ ਜਾਣ ਜਾਂਦੇ ਹਨ। ਉਸ ਨੂੰ ਮਾਰਨ ਦੇ ਵਾਸਤੇ ਸੂਰਮੇ ਸਾਵਧਾਨ ਹੋ ਕੇ ਨਿਸ਼ਾਨਾ ਤੱਕ ਬੜੇ ਹੱਲਾ ਬੋਲਦੇ ਪੈ ਗਏ ਹਨ। ਜਿੱਥੇ ਕਿਤੇ ਸਾਰੇ ਤਰੀਕਿਆਂ ਦੇ ਨਾਲ ਜੋ ਯੁੱਧ ਦਾ ਵਿਧਾਨ ਹੈ ਹੋਣ ਲੱਗ ਪਿਆ ਹੈ, ਭੀਮ ਸਿੰਘ ਦੀ ਤਰ੍ਹਾਂ ਧਾਵਾ ਕਰਕੇ ਤੇ ਨਿਸੰਗੀ ਆ ਕੇ ਘਾਉ ਵਾਰ ਕਰਦੇ ਹਨ। ਜਿਹੜੇ ਸੂਰ ਵੀ ਲੜ ਲੜ ਕੇ ਸਾਹਮਣੇ ਮਰਦੇ ਹਨ ਉਹ ਦੇਵਤਿਆਂ ਦੇ ਸੁਰਗ ਲੋਕ ਤਾਸ਼ ਵੱਲ ਵੀ ਜਾਂਦੇ ਹਨ। ਤੀਰਾਂ ਨੂੰ ਤਾਣ ਕੇ ਗੋਲਿਆਂ ਤੱਕ ਬਾਹਾਂ ਵੱਲ ਵੱਧਦੇ ਹਨ ਤੇ ਲੜ ਕੇ ਮਰ ਕੇ ਪ੍ਰਲੋਕ ਦੀ ਪ੍ਰਾਪਤੀ ਕਰ ਰਹੇ ਹਨ। ਜੰਗ ਕਰਨ ਵਾਲਿਆਂ ਦੇ ਅੰਗ ਰੰਗ ਨਾਲ ਲਾਲ ਹੋ ਰਹੇ ਹਨ ਤੇ ਜਿਹੜਾ ਕੋਈ ਅੰਗ ਨੰਗਾ ਹੋ ਰਿਹਾ ਉਹ ਟੁੱਟ ਕਰਕੇ ਧਰਤੀ ਦੇ ਡਿੱਗ ਜਾ ਰਿਹਾ ਜੀ। ਕਿਉਂ ਜੂਝ ਜੂਝ ਕੇ ਮਰੇ ਅਲੌਕ ਲੋਕ ਪਾਵੇ, ਉਹ ਅਲੌਕ ਉਹਨਾਂ ਲੋਕਾਂ ਨੂੰ ਪਾਉਂਦਾ ਤੇ ਜੰਗ ਭੂਮੀ ਦੇ ਵਿੱਚ ਜਿਹੜਾ ਅੰਗ ਨੰਗਾ ਹੁੰਦਾ ਹੈ ਉਹ ਟੁੱਟ ਕੇ ਧਰਤੀ ਤੇ ਗਿਰ ਭਾਵ ਤਰਤ ਧਰਤੀ ਤੇ ਡਿੱਗ ਜਾਏ, ਟੁੱਕ ਟੁੱਕ ਹੋਏ ਗਿਆ, ਟੁਕੜੇ ਟੁਕੜੇ ਹੋ ਕੇ ਗਿਰਦਾ। ਸੋ ਸੇਵ ਦੇਵ ਸੰਦੀਨ ਪਰ ਇਹ ਭਾਵ ਉਹਨਾਂ ਦੀਆਂ ਦੇਵ ਇਸਤਰੀਆਂ ਉਹਨਾਂ ਨੂੰ ਆ ਕੇ ਗਾਉਂਦੀਆਂ ਹਨ। ਵੀਰਾਂ ਦੇ ਤੀਰ ਤੜਪੜ ਕਰਦੇ ਹਨ, ਇਹ ਛੰਦ ਐਸਾ ਇਹਨੂੰ ਤ੍ਰਿੜਕਾ ਛੰਦ ਕਹਿੰਦੇ ਨੇ। ਤਿੰਨ ਤਿੰਨ ਸਾਸ ਜੀ ਇਹਦੇ ਵਿੱਚ ਦਾੜੇ ਪਾਉਣੇ ਨੂੰ ਜਿਹੜਾ ਬੋਲਣ ਵਾਸਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਕ ਐਸੀ ਮਹਾਨ ਰਚਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ ਜਿੱਥੇ ਤਿੰਨ ਤਿੰਨ ਨਾੜੇ ਕੱਠੇ, ਇਹ ਤਿੰਨ ਤਿੰਨ ਅਡਾੜੇ ਕੱਠੇ, ਇਹ ਜਾਂ ਅਡਾੜਿਆਂ ਦੇ ਵਿਚਾਲੇ ਇੱਕ ਰਾਲਾ ਲਾ ਕੇ ਪਹਿਲਾਂ ਉਹ ਯੁਕਤੀ ਨਾਲ ਫਿਰ ਤਿੰਨ ਤਿੰਨ ਅਡਾੜੇ ਕੱਠੇ ਹੋਣ। ਇਸ ਕਰਕੇ ਤ੍ਰਿੜਕਾ ਛੰਦ ਜਿਹਨੂੰ ਕਹਿੰਦੇ ਨੇ, ਜਿਹਦੇ ਚ ਰਾਹ ਦਾ ਬਹੁਤ ਵਰਤਾਵ ਹੁੰਦਾ ਨਾ ਉਹਨੂੰ ਤ੍ਰਿੜਕਾ ਛੰਦ ਕਹਿੰਦੇ। ਰਾਹ ਦਾ ਬਹੁਤਾ ਜਿਹਨਾਂ ਪਰਾਂ ਕਰਕੇ ਕੋਈ ਖਾਸ ਅਰਥਾ ਨਹੀਂ ਹੁੰਦਾ, ਮਰਦੰਗ ਦੇ ਬੋਲ ਵੰਗ ਹੁੰਦੇ, ਕੇਵਲ ਛੰਦ ਦੀ ਸੁੰਦਰਤਾ ਵਾਸਤੇ ਵਰਤੇ ਜਾਂਦੇ ਨੇ ਤੇ ਅਰਥ ਦੇ ਵਿੱਚ ਭਾਵੇਂ ਉਹਦੀ ਬਹੁਤ ਹੀ ਮਹਾਨਤਾ ਨਹੀਂ ਹੁੰਦੀ, ਛੰਦ ਦੀ ਸੁੰਦਰਤਾ ਵਾਸਤੇ ਹੈ। ਤ੍ਰਿੜਕਾ ਛੰਦ ਕਹਿੰਦੇ ਨੇ, ਤ੍ਰਿੜਣ ਕੀਰਮ ਦ੍ਰਿੜਣ ਵੀਰਮ, ਇਹ ਅਗੇ ਬੋਲੇ ਜੀ ਸਾਰੇ ਸ਼ਬਦ। ਵੀਰਾਂ ਦੇ ਤੀਰ ਤੜਤੜ ਕਰਦੇ ਹਨ ਅਤੇ ਬੋਲ ਢੋਲ ਢਮਕੇ ਕਰ ਰਹੇ ਹਨ। ਘੋੜੇ ਹਿੰਸਦੇ ਤੇ ਹਾਥੀ ਸੁੰਡਾ ਸਮੇਤ ਉਹ ਝਿੰਗਾੜ ਪਾ ਰਹੇ ਹਨ ਜੀ। ਵੀਰਾਂ ਜਵਾਨ ਯੋਧੇ ਛੱਡਦੇ ਭਾਵ ਇਹਨਾਂ ਤੁਹਾਨੂੰ ਪਹਿਰੇ ਚਾਰ ਵੱਜਦੇ ਹਨ, ਉਹ ਸਾਰੇ ਤ੍ਰਿੜਕਾ ਦੇ ਬੋਲ, ਇਹਨਾਂ ਦਾ ਕੋਈ ਖਾਸ ਭਾਵੇਂ ਅਰਥ ਨਹੀਂ ਕਰਦਾ ਪਰ ਉਹ ਸੁੰਦਰਤਾ ਵਾਸਤੇ ਵਰਤੇ ਹਨ। ਯੁੱਧ ਭੂਮੀ ਦੇ ਵਿੱਚ ਪ੍ਰੇਤ ਯੁੱਧ ਦੇ ਰੰਗ ਵਿੱਚ ਮਸਤ ਹੋ ਕਰਕੇ ਇਹ ਨੱਚ ਰਹੇ ਹਨ। ਇਹ ਹਰਣ ਭਾਵ ਹਰਲ ਹਰਲ ਕਰਦੀਆਂ ਹੋਈਆਂ, ਇਹ ਬਣ ਰੰਗ ਗਹਿਣ ਆਕਾਸ਼ ਵਿੱਚ ਚੱਲ ਰਹੀਆਂ ਹਨ ਤੇ ਜੋ ਕਾਸ਼ਿਕ ਸੁੰਦਰ ਭੇਸ ਤਾਰ ਕੇ ਨੱਚ ਰਹੀਆਂ ਹਨ। ਕਰਕੇ ਤਲਵਾਰਾਂ ਘੜਾ ਚੜਚਾਉਂਦੀਆਂ ਤੇ ਜਾਣੋ ਕਾਲ ਨੱਚ ਰਿਹਾ ਹੈ ਤੇ ਮੇਰੀ ਬਿਜਲੀ ਤਿਲ ਮਿਲ ਕਰਕੇ ਚੌਂਕਦੀ ਰਹਿ ਰਹੀ ਹੈ। ਯੋਧੇ ਜ਼ੋਰ ਦੇ ਨਾਲ ਰੜ ਬੋਲਦੇ ਨੇ, ਕ੍ਰੋਧ ਕਰਦੇ ਨੇ, ਜੰਗ ਵਿੱਚ ਜੁੱਟ ਰਹੇ ਨੇ ਤੇ ਅੰਤ ਨੂੰ ਲੜਦੇ ਲੜਦੇ ਨੇ ਲੜਦੇ ਝਟਦੇ ਮਰ ਜਾਂਦੇ ਹਨ। ਯੁੱਧ ਭੂਮੀ ਵਿੱਚ ਘੋੜੇ ਘੋੜ ਸਵਾਰ ਅਜੇਤ ਪਏ ਹਨ ਜੀ। ਹਾਥੀ ਭੱਜ ਰਹੇ ਨੇ, ਇਸ ਤਰ੍ਹਾਂ ਰਾਜਾ ਹਾਰ ਦੇ ਅਪਮਾਨ ਦੇ ਨਾਲ ਸਮਝ ਦੇਸ਼ ਨੂੰ ਸ਼ਰਮ ਆ ਰਹੀ ਹੈ, ਨੇਕ ਲੰਗ ਦੇ ਸਾਹਮਣੇ ਪੈਰ ਲੱਗ ਰਹੇ ਹਨ। ਖੰਡੇ ਫਟਦੇ ਨੇ, ਵੱਡੀਆਂ ਵੰਡੀਆਂ ਵੰਡਦੇ ਨੇ, ਉਹਨਾਂ ਦੇ ਅੰਗ ਅਕੜਾ ਗਏ ਨੇ ਜਿਹੜੇ ਜੰਗ ਦੇ ਵਿੱਚ ਜੁੜ ਰਹੇ ਹਨ। ਇਸ ਤਰ੍ਹਾਂ ਅਣਗਿਣਤੀ ਫੌਜ ਲੜੀ ਲੜਾ ਕੇ ਜਵਾਨ ਯੁੱਧ ਵਿੱਚ ਗੁੱਸੇ ਤੇ ਕ੍ਰੋਧ ਦੇ ਨਾਲ ਧਾਵਾ ਕਰਦੇ ਹਨ। ਤੀਰ ਛੱਡਦੇ ਨੇ, ਸੂਰਮੇ ਲਲਕਾਰਦੇ ਨੇ, ਬੜਾ ਰਾਮਦਰ ਡਰਾਉਣਾ ਸ਼ਬਦ ਉੱਠ ਰਿਹਾ ਹੈ, ਜਿਹਨੂੰ ਸੁਣ ਕੇ ਕੈਦ ਹੋ ਕੇ ਭੱਜੇ ਜਾ ਰਹੇ ਹਨ। ਇਸ ਪ੍ਰਕਾਰ ਸਭਾ ਖੱਤਰੀ ਯੋਧ ਕ੍ਰੋਧ ਧਾਵਾ ਕਰਦੇ ਨੇ, ਨਿਆਣਾ ਚੋਂ ਤਲਵਾਰਾਂ ਕੱਢ ਲਈਆਂ ਤੇ ਧੋਪ ਨਾਮ ਵਾਲੀਆਂ ਤਲਵਾਰਾਂ ਚਲਾ ਦਿੱਤੀਆਂ ਹਨ। ਅਪਾਰ ਸੂਰਮੇ ਲੜਦੇ ਹੋਏ ਸ਼ਹੀਦ ਹੋ ਕੇ ਡਿੱਗਦੇ, ਜੋ ਇਸ ਤਰ੍ਹਾਂ ਦਿਸਦੇ ਹਨ, ਮਾਨੋ ਸਮੁੰਦਰ ਦੇ ਬਣਨ ਵਾਸਤੇ ਰਾਮ ਜੀ ਨੇ ਤੇ ਨੂੰ ਸਾਸਰੀ ਸੈਨਾ ਲਈ ਹੈ, ਪਹਾੜ ਸੁੱਟੇ ਹੋਏ ਹਨ, ਇਸ ਪ੍ਰਕਾਰ ਦੀ ਉਪਮਾ ਹੋ ਰਹੀ ਹੈ। ਅੰਗ ਕੱਟੇ ਗਏ ਹਨ, ਉਹ ਜ਼ਖਮ ਭੱਕ ਭੱਕ ਕਰਕੇ ਬੋਲ ਰਹੇ, ਕਈ ਸੂਰ ਮੇ ਸ਼ਹੀਦ ਹੋ ਰਹੇ ਹਨ, ਇਹ ਸਾਸਰੀ ਰਾਤ ਹੋ ਰਹੀ ਹੈ। ਕਈ ਚੌਲ ਦੇ ਨਾਲ ਲੜ ਰਹੇ ਸਿੱਧ ਲੋਕ ਉਹਨਾਂ ਦੀ ਪ੍ਰਤਾਪ ਨੂੰ ਦੇਖ ਰਹੇ ਹਨ, ਅਣਗਿਣਤ ਹੀ ਉਹ ਚਾਰਨ ਭੱਟ ਲੋਕ ਸੂਰਮਿਆਂ ਦੇ ਬੇਅੰਤ ਕੀਰਤੀ ਉਚਾਰਨ ਕਰਦੇ ਹਨ। ਸ਼ਿਵ ਜੀ ਆਪ ਡਰਾਉਣਾ ਨਾਚ ਕਰ, ਬੜਾ ਭਾਰਾ ਡਰ ਪੈਦਾ ਕਰਨ ਵਾਲਾ ਡੋਲ ਵੱਜ ਰਿਹਾ ਹੈ। ਕਾਲੀ ਸੂਰਮਿਆਂ ਦੇ ਸਿਰਾਂ ਦੀ ਮਾਲਾ ਪੋ ਰਹੀ ਹੈ ਤੇ ਖੂਨ ਕਿਸੀ ਤਰ੍ਹਾਂ ਦੀਆਂ ਲਾਟਾਂ ਛੱਡ ਰਹੀ ਹੈ। ਅਜੇ ਪਾਉਣ ਵਾਲੇ ਜਿਹੜੇ ਬਾਜੇ ਤੋਂ ਬਦਲ ਹੈ, ਜਿਨ੍ਹਾਂ ਦੀ ਗੂੰਜ ਅੱਗੇ ਬਦਲਾਂ ਦੀ ਆਵਾਜ਼ ਵੀ ਸ਼ਰਮੀਲੀ ਹੋ ਰਹੀ ਹੈ। ਹੁਣ ਮੇਘ ਲਾਜ ਲਾਜ ਨੂੰ ਸ਼ਰਮ ਲਾਉਂਦਾ, ਮੇਘ ਵੀ ਸ਼ਰਮ ਕਰ ਰਿਹਾ ਹੈ। ਖੱਤਰੀ ਲੋਕ ਰਣ ਖੇਤ ਵਿੱਚ ਢਿੱਡ ਰਹੇ, ਜ਼ੋਰ ਨਾਲ ਖੱਤਰੀ ਖੰਭਾਂ ਵਾਲੇ ਤੀਰ ਛੱਡ ਰਹੇ ਹਨ। ਸੂਰਮਿਆਂ ਦੇ ਅੰਗ ਟੁੱਟ ਟੁੱਟ ਕੇ ਡਿੱਗ ਰਹੇ, ਜੰਗ ਰੰਗ ਵਾਲੇ ਸੂਰਮੇ ਉਹ ਨੱਚ ਰਹੇ ਹਨ। ਖੁੱਲੇ ਨਦੀਆਂ ਤਲਵਾਰਾਂ ਨੂੰ ਰੰਗੀਆਂ ਹੋਈਆਂ, ਜਿਨ੍ਹਾਂ ਨੂੰ ਦੇਖ ਕਰਕੇ ਯੋਧਿਆਂ ਦਾ ਦੂਣਾ ਉਤਸ਼ਾਹ ਚੜ੍ਹ ਰਿਹਾ ਹੈ। ਬੜਾ ਘੋਰ ਯੁੱਧ ਹੋਇਆ, ਇਤਨੀ ਖਬਰ ਕਿਸ ਨੂੰ ਹੈ ਕਿ ਜਿਹੜਾ ਕਾਲ ਦੇ ਰੂਪ ਵਾਲੇ ਸੂਰਮਿਆਂ ਨੂੰ ਜਿੱਤ ਲਿਆ, ਉਹ ਸਾਰੇ ਰਾਜੇ ਸਾਸਨੀ ਭੱਜ ਚੁੱਕੇ, ਜਿਹੜੇ ਉਹਦੇ ਆਏ ਸੀ ਮਦਦ ਕਰਨ ਵਾਸਤੇ, ਬਹੁਤ ਸਾਰੇ ਕੈਦ ਦੌੜ ਗਏ ਹਨ। ਸਾਰੀ ਫੌਜ ਭੱਜ ਤੁਰ, ਸੰਬਲਪੁਰ ਦਾ ਰਾਜਾ ਆਪ ਪਿੱਛੇ ਨੂੰ ਮੁੜ ਗਿਆ। ਸਾਸ ਆਪਣੀ ਫੌਜ ਨੂੰ ਨੱਟਦਿਆਂ ਵੇਖ ਕੇ ਨਾ ਰਾਜਾ ਵੀ ਮੁੜ ਗਿਆ। ਤੇ ਇਹ ਫਿਰ ਸੁਣ ਕਰਕੇ ਆਣ ਕੇ ਜਦ ਉਹਨੇ ਦੇਖਿਆ ਵੀ ਜਦੋਂ ਫੌਜ ਭੱਜ ਗਈ ਹੈ, ਤੇ ਫਿਰ ਵਿਚਾਰਿਆ ਕਿ ਜੇ ਹੁਣ ਮੈਂ ਵੀ ਜਾਂਦਾ ਛੱਡਣਾ ਇਹਨੇ ਮੈਨੂੰ ਹੈ। ਸੂਰਮੇ ਵਾਲਾ ਕੰਮ ਹੈ ਕਿ ਹੁਣ ਸਾਹਮਣੇ ਦੁਆਤ ਕਰ ਲਈਏ, ਉਹ ਆ ਕੇ ਯੁੱਧ ਆਰੰਭ ਕਰ ਦਿੱਤਾ। ਬੜਾ ਭਾਰੀ ਰੌਲਾ ਗੌਲਾ ਪਾਉਂਦਾ ਹੋਇਆ, ਇਸ ਤਰ੍ਹਾਂ ਤੀਰ ਛੱਡੇ ਜਿਵੇਂ ਹਨੇਰੀ ਆਇਆ ਤੇ ਬਣ ਦੇ ਜਿਹੜੇ ਪੱਤੇ ਝੜਦੇ ਹਨ, ਮਨ ਨੂੰ ਬਦਲਾਂ ਦੀਆਂ ਬੂੰਦਾਂ ਪੈਂਦੀਆਂ, ਜਾਂ ਮਨ ਨੂੰ ਆਕਾਸ਼ ਦੇ ਵਿੱਚ ਤਾਰੇ ਟੁੱਟ ਟੁੱਟ ਕੇ ਪੈ ਰਹੇ ਹਨ। ਆਪਣੇ ਬਾਣਾਂ ਦੇ ਨਾਲ ਬੈਣੇ ਨੂੰ ਕਾਫੀ ਹਾਨੀ ਪਹੁੰਚਾਈ, ਮਹਾਂ ਯੋਧਾ ਬਾਣ ਚਾਰੇ ਪਾਸੇ ਨੂੰ ਛੱਡ ਰਿਹਾ ਹੈ। ਕੀੜਿਆਂ ਵਾਂਗੂ ਤੁਰ ਪਏ, ਟਿੱਡੀ ਦਲ ਵਾਂਗੂ ਵੱਧ ਗਏ ਹਨ। ਜਾਂ ਸਮੁੰਦਰ ਦੀ ਰੇਤ ਦੇ ਕਿਨਾਰਿਆਂ ਵਾਂਗੂ ਉਹ ਫੌਜ ਇੰਨੀ ਹੈ ਜਿੰਨੀ ਤਨ ਉੱਤੇ ਰੋਮ ਹਨ। ਐਡੀ ਬੜੀ ਫੌਜ ਹੈ ਨੇਕ ਲੰਕ ਦੇ ਨਾਲ ਲੜਨ ਵਾਸਤੇ ਆਏ। ਸੋਨੇ ਦੇ ਖੰਭਾਂ ਵਾਲੇ ਤੀਰ ਚੱਲੇ ਨੇ, ਜਿਹਨਾਂ ਨੂੰ ਲਿਖਦੀ ਹੋਏ ਲੋਹੇ ਦੀ ਮੁਠੀ ਲੱਗੀ ਹੋਈ ਹੈ। ਕਰਮ ਸੁੰਦਰ ਦੇ ਖੰਭਾਂ ਵਾਲੇ ਤੀਰ ਮਾਨੋ ਸੂਰਮਿਆਂ ਨੇ ਛੱਡੇ ਹਨ। ਰੇਤ ਦੇ ਕਿਣਕਿਆਂ ਵਾਂਗੂ ਸੂਰਮੇ ਯੁੱਧ ਭੂਮੀ ਵਿੱਚ ਡਿੱਗ ਪਏ ਹਨ। ਨਚੇ ਭੂਤ ਪ੍ਰੇਤਮ, ਭੂਤ ਤੇ ਪ੍ਰੇਤ ਮੁਰਦਿਆਂ ਨੂੰ ਵੇਖ ਕੇ ਖੁਸ਼ੀ ਨਾਲ ਨੱਚ ਰਹੇ ਮਾਸ ਖਾਣ ਵਾਸਤੇ। ਕਰੈ ਚਿੱਤਰ ਚਾਰਨ, ਕਈ ਯੋਧਿਆਂ ਨੂੰ ਸੁੰਦਰ ਤਸਵੀਰਾਂ ਮੰਗਲ ਨੂੰ ਧਾਰਨ ਕੀਤਾ ਹੋਇਆ, ਤਜੇ ਬਾਣ ਧਾਰਨ ਜੋ ਮੀਂਹ ਵਸਣ ਵਾਂਗੂ ਤੀਰ ਛੱਡ ਰਹੇ ਹਨ। ਯੋਧੇ ਯੁੱਧ ਨੂੰ ਭੱਜੇ ਜਾਂਦੇ ਨੇ, ਕ੍ਰੋਧ ਨਾਲ ਬੈਰ ਨੂੰ ਘਾਓ ਕਰਦੇ
ਨੇ।
ਤਲਵਾਰ ਨਾਲ ਤਲਵਾਰ ਟਕਰਾਉਂਦੀ ਹੈ, ਉਹਦੇ ਵਿੱਚੋਂ ਸਾਹਸੀ ਅੱਗ ਦੇ ਚੰਗਾੜੇ ਨਿਕਲਦੇ ਹਨ। ਤੇ ਇਸ ਪ੍ਰਕਾਰ ਖਪਰਾਲੇ ਤੀਰਾਂ ਵਾਲੇ ਸੂਰ ਨੇ ਤੇ ਉਹ ਮਚਾ ਰੱਖਿਆ, ਬਾਲ ਆਰ ਗੋਲ ਚੱਕਰ ਬੰਦ ਕਰਕੇ ਵਧੀ ਆ ਰਹੇ
ਨੇ।
ਦੱਸਦੇ ਨੇ ਯੁੱਧ ਰੰਗ ਵਿੱਚ ਲੀਨ ਹੋ ਰਹੇ ਨੇ। ਉਸ ਵੇਲੇ ਸ਼ਿਵਜੀ ਕੁਝ ਹੋ ਕੇ ਨੱਚਿਆ, ਜਿਸ ਵੇਲੇ ਰਾਜ ਨੇ ਯੁੱਧ ਮੰਡਿਆ ਜੀ, ਦਸੇ ਦਿਸ਼ਾ ਵਿੱਚ ਕਰੋੜ ਸਾਸ ਜੀ, ਦਸੇ ਦਿਸ਼ਾ ਦੇ ਕਰੋੜ ਦੇ ਨਾਲ ਬੜਾ ਭਿਆਨਕ ਯੁੱਧ ਹੋਇਆ। ਦਸ ਦਿਸ਼ਾ ਜਿਹੜੀਆਂ ਸਾਸ ਜੀ, ਪੂਰਬ ਪੱਛਮ ਉੱਤਰ ਦੱਖਣ, ਕਿਸਾਨ ਨੈਤ ਮੈਂ ਵੀ ਤਰ, ਇੱਕ ਪਾਸਾ ਆਕਾਸ਼ ਵਾਲਾ ਇੱਕ ਪਤਾਲ ਵਾਲਾ, ਇਹਨੂੰ ਦਸ ਦਿਸ਼ਾ ਮਿਲਦਾ, ਦਸ ਦਿਸ਼ ਖੋਜ ਮੈਂ ਕਰੇ ਹੋ, ਇਉਂ ਦਸੇ ਦਿਸ਼ਾ ਦੇ ਵਿੱਚ ਭਾਵ ਇਹ ਦਸੋ ਦਿਸ ਕ੍ਰੋਧ ਭਇਓ ਕੋ ਜੁਗਨ,
ਇਹ ਦੱਸੋ ਕਿ ਸਾਰੇ ਕ੍ਰੋਧ ਨਾਲ ਬੜਾ ਪਿਆਰ ਜਦੋਂ ਹੋਇਆ ਹੈ ਇਹ ਫਿਰ ਜੋਧੇ ਯੁੱਧ ਵਿੱਚ ਛੱਡ ਦਿੱਤਾ ਹੈ ਦੋ ਕਦਮ ਪਿੱਛੇ ਨੂੰ ਉੱਠ ਘਸਿਆ ਹੈ ਜਿਸ ਤਰ੍ਹਾਂ ਕ੍ਰੋਧ ਦਾ ਭਰਿਆ ਹੋਇਆ ਸੱਪ ਹੈ ਨਾ ਜਿਹੜਾ ਉਹ ਪਿਛਾਬ ਮੁੜਿਆ ਜਾਂਦਾ ਤਾਂ ਕ੍ਰੋਧ ਦਾ ਭਰਿਆ ਹੋਇਆ ਸੱਪ ਜਿਵੇਂ ਸੱਪ ਪਿੱਛੇ ਨੂੰ ਮੁੜਦਾ ਕ੍ਰੋਧ ਦਾ ਭਰਿਆ ਐਂ
ਮੁੜਿਆ
ਬੰਦ ਸ਼ੁਰੂ ਕਰਤਾ ਤੀਰਾਂ ਦੇ ਪ੍ਰਭਾਵ ਵਰਖਾ ਕਰ ਦਿੱਤੇ ਸੂਰ ਨੇ ਤੀਰ ਛੱਡਦੇ ਮਨੋ ਜੋੜ ਦੇ ਮੌਤ ਆ ਰਹੀ ਹੈ ਸਾਰੇ ਸਿੱਧ ਲੋਕ ਦੇਖਦੇ ਸੁੰਦਰ ਕੀਰਤੀ ਕਰਦੇ ਵੇਖਦੇ ਹਨ ਸੂਰਿਆਂ ਨੂੰ ਧੰਨ ਧੰਨ ਕਹਿੰਦੇ ਨੇ ਪਰ ਕੈਰ ਲੋਕ ਉਹਨਾਂ ਦੀ ਤੇ ਉਹਨੂੰ ਸੂਰਮਤਾ ਨੂੰ ਜਾਣ ਕਰਕੇ ਉਹ ਥਰ ਥਰ ਕੰਬਦੇ ਹਨ ਜੋਧੇ ਆਮੋ ਸਾਹਮਣੇ ਆ ਕੇ ਤੀਰਾਂ ਦਾ ਨਿਸ਼ਾਨਾ ਬੰਨ ਕੇ ਅੱਗੇ ਜਾਂਦੇ ਹਨ ਜੋ ਲੜਾਈ ਜੂਝ ਕੇ ਮਰਦੇ ਨੇ ਉਹ ਦੇਵ ਇਸਤਰੀਆਂ ਬੱਚਰਾਂ ਨੂੰ ਪਾ ਲੈਂਦੇ ਬੱਚਰਾਂ ਰੀਝ ਰੀਝ ਕੇ ਉਹਨਾਂ ਨੂੰ ਪੰਡਿਤ ਸੂਰਮਿਆਂ ਨੂੰ ਵਾਰੀਆਂ ਹਨ ਉਹ ਚਤੁਰ ਸੂਰਮਿਆਂ ਨੂੰ ਚੁਣ ਚੁਣ ਕੇ ਆਪਣੇ ਅਧੀਨ ਕਰਕੇ ਹੱਥਾਂ ਵਿੱਚ ਧਾਰਨ ਕਰ ਲੈਂਦੀਆਂ ਹਨ ਸੂਰਮਿਆਂ ਨੂੰ ਸਰੀਰ ਅੱਧ ਅੱਧ ਹੋ ਕੇ ਪਿੱਛੇ ਪਾਸੇ ਨੂੰ ਭੱਜੇ ਜਾ ਰਹੇ ਹਨ ਉਹ ਕ੍ਰੋਧ ਨਾਲ ਤਿੱਖਾ ਨੇਜਾ ਲੈ ਕੇ ਵੈਰੀ ਨੂੰ ਤੱਕ ਕਰਕੇ ਮਾਰ ਦਿੰਦੇ ਹਨ ਯੁੱਧ ਵਿੱਚ ਲੜ ਲੜ ਕੇ ਦਿੰਦੇ ਹਨ ਝਾੜੀਏ ਯੋਧੇ ਰੁੱਝ ਹੋ ਕੇ ਲੜਦੇ ਹਨ ਇਕੱਠੀ ਕਰਕੇ ਜਾਂ ਆਪਣਾ ਸਾਥੀ ਬਣਾ ਕਰਕੇ ਜਾਣ ਹੋਏ ਪਾਸੇ ਵੱਲ ਨੂੰ ਭੱਜੇ ਜਾਂਦੇ ਹਨ ਤੇ ਇਸ ਪ੍ਰਕਾਰ ਕਾਸ਼ੀ ਸੰਬਲਪੁਰ ਦਾ ਰਾਜਾ ਕ੍ਰੋਧਵਾਨ ਹੋਇਆ ਹੈ ਰਾਜੇ ਦੇ ਧੋਸੇ ਪੂਜੇ ਪਏ ਹਨ ਸਾਥੀਆਂ ਦੇ ਸਵਾਰਾਂ ਦੇ ਹੱਥੋਂ ਤੀਰ ਛੁੱਟ ਪਏ ਹਨ ਸੂਰ ਨੇ ਜੰਗ ਵਿੱਚ ਜੁੱਟ ਗਏ ਹਨ ਨਗਾਰੇ ਵੱਜ ਪਏ ਹਨ ਮਾਰ ਕਰਦੇ ਹਨ ਖੂਨ ਦੇ ਭਰੇ ਹੋਏ ਉਹ ਸਾਸੀ ਖੰਡੇ ਡਿਗੇ ਪਏ ਹਨ ਸੂਰਮਿਆਂ ਦੇ ਚਿੱਤ ਵਿੱਚ ਦੂਣੀ ਖੁਸ਼ੀ ਵੱਧ ਗਈ ਹੈ ਇਸ ਪ੍ਰਕਾਰ ਦੀ ਹਾਲਤ ਵਿੱਚ ਸਿੱਧ ਲੋਕ ਯੁੱਧ ਨੂੰ ਵੇਖ ਕੇ ਹੱਸ ਰਹੇ ਹਨ ਹਾਕੜ ਦੰਗ ਹਾਸੇ ਸਾਗਰ ਦੰਗ ਸਿੱਧ ਨੂੰ ਤੇ ਭਾਗੜ ਦੰਗ ਭਾਜੇ ਜਿਹੜੇ ਬੁੱਢੇ ਲੋਕ ਨੂੰ ਭੱਜੇ ਜਾਂਦੇ ਹਨ ਭਾਗੜ ਦੰਗ ਬਿਰਧ ਨੂੰ ਜਿਹੜੇ ਬਿਰਧ ਲੋਕ ਨੂੰ ਭੱਜੇ ਜਾਂਦੇ ਹਨ ਤੀਰ ਚੱਲਦੇ ਨੇ ਸੂਰਮੇ ਯੁੱਧ ਵਿੱਚ ਜੁਟੇ ਹੋਏ ਹਨ ਤੇ ਇਸ ਪ੍ਰਕਾਰ ਦੀ ਕਹਿੰਦੇ ਭਗਵਾਨ ਚੱਲਦੇ ਨੇ ਨਿਸ਼ਾਨ ਝੂਲਦੇ ਨੇ ਢੇਰੀਆਂ ਲੱਗ ਰਹੀਆਂ ਹਨ ਤੀਰ ਅਜਿਹੇ ਮਾਰੇ ਜਿਹਨਾਂ ਕਰਕੇ ਬੈਰੀ ਦਾ ਜੋਰ ਟੁੱਟ ਗਿਆ ਸਾਸ ਤੇ ਬਾਗੜ ਤੱਕ ਬਾਣ ਕੈਸੇ ਬਾਣ ਤਾਗੜ ਤੱਕ ਟੂਟੇ ਤੇ ਤਾਗੜ ਤੱਕ ਤਾਣ ਤੇ ਤੀਰ ਚੱਲਣ ਦੇ ਨਾਲ ਤੀਰ ਲੱਗਣ ਦੇ ਨਾਲ ਯੋਧੇ ਵਿਆਕੁਲ ਹੋ ਗਏ ਉਹਨਾਂ ਦੇ ਹੱਥੋਂ ਹਥਿਆਰ ਵੀ ਛੁੱਟ ਗਏ ਹਨ ਤੇ ਇਸ ਪ੍ਰਕਾਰ ਦੇਵਤੇ ਫੁੱਲਾਂ ਦੀ ਵਰਖਾ ਕਰਦੇ ਹਨ ਕਿਉਂਕਿ ਉਹਨਾਂ ਦਾ ਮਾਗੜ ਦੰਗ ਮਿਟਿਓ ਸਾਗੜ ਦੰਗ ਸੂਲਮ ਸੂਲਾਂ ਦਾ ਦੁੱਖ ਦਾ ਉਹਨਾਂ ਦਾ ਸੂਲ ਕੀ ਦੁੱਖ ਮਿਟ ਗਿਆ ਦੇਵਤਿਆਂ ਇਸ ਕਰਕੇ ਖੁਸ਼ੀ ਹੋ ਰਹੇ ਹਨ
ਮਾਗੜ ਦੰਗ ਮਾਰਿਓ ਭਗਤ ਦੰਗ ਧੂਪੰ ਕਾਗੜ ਦੰਗ ਕੋਪੇ ਜਾਗੜ ਦੰਗ ਰੂਪੰ
ਗੱਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਇਉਂ ਨੇਕ ਅਵਤਾਰ ਨੇ ਪਹਿਲੀ ਜਿੱਤ ਪ੍ਰਾਪਤ ਕੀਤੀ ਹੈ ਸੰਬਲਪੁਰ ਦਾ ਰਾਜਾ ਮਾਰਿਆ ਗਿਆ ਉਹਨੂੰ ਰਣ ਭੂਮੀ ਚ ਸੱਜੇ ਹੈ ਨੇਕ ਰੰਗ ਨੂੰ ਧਾਰਨ ਵਾਲੇ ਨੇ ਵਿਰੋਧ ਕੀਤਾ ਹੋਇਆ ਹੈ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬੇਅੰਤ ਐਸੇ ਸੰਦਾਬੰਦੀ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਦੱਸੋ ਭਾਈ ਗੱਲ ਪੂਰੀ ਹੋਈ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਭਾਈ ਸਾਹਿਬ ਨੇ ਬੜਾ ਸੋਹਣਾ ਪ੍ਰਮਾਣ ਦਿੱਤਾ ਹੈ ਕਹਿੰਦਾ ਗਿੱਦੜ ਦਾਤ ਨਾ ਆਪਣਾ ਆਖੇ ਥੂ ਪਾਉਣ ਗਿੱਦੜ ਕਹਿੰਦਾ ਦਾਤਾਂ ਪੌੜੀਆਂ ਹੁੰਦੀਆਂ ਦਾਤਾਂ ਤਾਂ ਲਿਖਾਉੜੀਆਂ ਨਹੀਂ ਹੁੰਦੀਆਂ ਪਰ ਗਿੱਦੜ ਕਹਿੰਦਾ ਲਿਖਾਉੜੀਆਂ ਨੂੰ ਕਿਉਂਕਿ ਪਹੁੰਚ ਨਹੀਂ ਉੱਥੇ ਤੋਂ ਹੁਣ ਦੱਸੋ ਸਤਿਗੁਰੂ ਮਹਾਰਾਜ ਦੀ ਅਜਿਹੀ ਜਿਹੜੀ ਰਚਨਾ ਜਿਹੜੀ ਇੰਨੀ ਔਖੀ ਉਚਾਰਨ ਕਰਨੀ ਹੋਵੇ ਅਰਥ ਪੱਖ ਤੋਂ ਔਖੀ ਹੋਵੇ ਤਾਂ ਹੁਣ ਸਾਡੇ ਵਾਲੇ ਦਲਿੰਦਰੀ ਰਾਣੇ ਵੀ ਤਾਂ ਕਹਿੰਦੇ ਵੀ ਇਹ ਬਾਣੀ ਕੱਚੀ ਹੈ ਜੀ ਮਹਾਰਾਜ ਦੀ ਹੈ ਹੀ ਨਹੀਂ ਇੱਥੋਂ ਮਤ ਹੋਰ ਕਹਿਣ ਕੀ ਦਲੀਲ ਹੋਰ ਕੀ ਰਹਿਣ। ਔਖੇ ਕੰਮ ਛੱਡਣ ਵਾਸਤੇ ਕੋਈ ਨਾ ਕੋਈ ਬਹਾਨਾ ਬਣਾਉਣਾ ਪੈਂਦਾ ਤੇ ਇਹੋ ਸਾਥੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਤੇ ਐਸੀ ਸ਼ਕਾਬੰਦੀ ਦੇ ਅੰਦਰ ਕਹਿੰਦੇ ਨੇ ਖੰਡ ਰੂਪ ਧਾਰਨ ਵਾਲੇ ਨੇ ਕ੍ਰੋਧ ਕੀਤਾ ਹੋਇਆ ਜਾਗਰ ਤੰਗ ਜੰਪੈ ਅੱਗੇ ਰੱਖਦੇ ਹਨ ਕੁਸ਼ਤੀ ਨੂੰ ਜਪਦੇ ਜਿਹੜੇ ਦੇਵ ਦੇ ਆਣ ਕਰਕੇ ਭੇਟਾ ਦੇ ਰਹੇ ਹਨ ਸਿੱਧ ਲੋਕ ਉਹਨਾਂ ਨੇ ਆ ਕੇ ਕੀਮਤੀ ਦੇ ਕ੍ਰਿਤ ਬਣਾਏ ਹਨ ਇਹ ਧਨ ਹੈ ਨੇ ਕਰੰਤ ਜਿਸਨੇ ਐਡੇ ਬੜੇ ਨੂੰ ਜਾਲ ਵੱਲੋਂ ਮਾਰਿਆ ਭੱਟ ਲੋਕ ਉਸਦੀ ਕਵਿਤਾ ਨੂੰ ਗਾਉਂਦੇ ਹਨ ਭਗਤ ਲੋਕ ਗਿਰਦੀ ਜੋੜ ਕੇ ਧਿਆਨ ਛੱਡਦੇ ਹਨ ਧਿਆਨ ਧਰਦੇ ਹਨ ਜਗਤ ਵੀ ਉਹਨਾਂ ਦੀ ਯਾਤਰਾ ਹੋ ਰਹੀ ਹੈ ਪਾਤਰਾ ਪਾਤਰ ਦੇਵ ਸਰਵਾ ਸਾਹਿਬਾ ਉਹਨਾਂ ਦੇ ਅੱਗੇ ਨੱਚ ਕਰਦੀਆਂ ਨਾਚ ਕਰਦੀਆਂ ਹਨ ਮੈਦਾਨ ਅੰਤ ਨੂੰ ਸੰਬਲਪੁਰ ਦਾ ਜਦੋਂ ਰਾਜਾ ਮਾਰਿਆ ਗਿਆ ਕਾਲਸਾ ਜੀ ਇਸ ਗੱਲ ਨੂੰ ਪ੍ਰਮਾਣ ਕਰਨ ਲਈ ਢੋਲ ਤੇ ਮਲੰਗ ਵੱਜੇ ਬੜੀਆਂ ਖੁਸ਼ੀਆਂ ਮਨਾਈਆਂ
ਗਈਆਂ
ਸੂਰਮੇ ਡਰ ਮੰਨ ਕੇ ਜਿੱਤ ਨੂੰ ਛੱਡ ਕੇ ਭੱਜ ਗਏ ਨੇ ਜਿੱਤ ਵਿੱਚ ਨਿਰਾਸ਼ ਹੋ ਕੇ ਸਾਰਿਆਂ ਨੇ ਸ਼ਸਤਰ ਛੱਡ ਦਿੱਤੇ ਦੁਸ਼ਟ ਕਰਨ ਤੇ ਕਈ ਸਮੇਂ ਨਾ ਆਣ ਵਧਾਈ ਗਏ ਧਨ ਕੰਨ ਲੋਕ ਕੀ ਰਾਜਾ ਦੁਸ਼ਟ ਦਾ ਦੀਪ ਦਿਵਾ ਦੇਵ ਦੇ ਫੁੱਲ ਵਰਕਾ ਰਹੇ ਹਨ ਜਿੱਥੇ ਕਿਤੇ ਆਪਣੀ ਇਸ਼ਟ ਦੇ ਅੱਗੇ ਜੱਗ ਹੋਣ ਲੱਗ ਪਏ ਹਨ ਜਿਹੜੇ ਬੜੇ ਦੇਵ ਦੇ ਜੱਗ ਮੰਨ ਸਨ ਧਿਆਨ ਕਰਨ ਵਾਲੀ ਦੇਵੀ ਦੇਵੀ ਬਹੁਤ ਸਾਰੇ ਦੇਵੀ ਦੇ ਪੂਜਕ ਦੇਵੀ ਦੇਵੀ ਦੀ ਪੂਜਾ ਕਰਨ ਲੱਗ ਪਏ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਸਾਰੇ ਕਾਰਜ ਜਿਵੇਂ ਪਹਿਲਾਂ ਚੱਲ ਰਹੇ ਸਨ ਉਸੇ ਤਰ੍ਹਾਂ ਸਿੱਧ ਹੋਣ ਲੱਗ ਪਏ ਇਹ ਗ੍ਰੰਥ ਇਹਨਾਂ ਦਾ ਅੰਤ ਨਹੀਂ ਆਉਂਦਾ ਇੰਨੇ ਮੰਗਲੀ ਦਾਨ ਪਾ ਰਹੇ ਹਨ ਜਿੱਥੇ ਕਿਤੇ ਲੋਕ ਬੇਨਤੀ ਕੀਰਤੀ ਕਰ ਰਹੇ ਹਨ ਜਗ ਦੇ ਧੂਪ ਦੀ ਜਗ ਆਦਿਕ ਕਰਮ ਦਾਨ ਹੋਣ ਵੇਦਾਂ ਦੀ ਵਿਧੀ ਅਨੁਸਾਰ ਇਹ ਹੁਣ ਪਹਿਲੀ ਵਾਰ ਹੋਣ ਲੱਗਾ ਨੇਕ ਲਈ ਅਵਤਾਰ ਦੇ ਪ੍ਰਗਟ ਹੋਣ ਤੋਂ ਬਾਅਦ ਇਹ ਯੁੱਧ ਦੀ ਸਮਾਪਤੀ ਤੋਂ ਬਾਅਦ ਪਹਿਲੀ ਵਾਰ ਸਤਿਕਰਮ ਹੋਇਆ ਤੇ ਇਉਂ ਦੌਰ ਮਹਾਂਪ੍ਰਜਣ ਦੇਵੀ ਦੀ ਪੂਜਾ ਕਰਨ ਵਾਲੇ ਪੂਜਾ ਕਰਨ ਲੱਗੇ ਮਹੰਤ ਲੋਕਾਂ ਨੇ ਥਾਂ ਥਾਂ ਤੇ ਉਹ ਸਾਰੇ ਕਰਮ ਜਿਹੜੇ ਛੱਡ ਦਿੱਤੇ ਸਨ ਉਹ ਵੀ ਕਰਨ ਲੱਗੇ ਹਨ ਮੰਦਰਾਂ ਉੱਤੇ ਬੜੀਆਂ ਤੇ ਉੱਚੀਆਂ ਧੁਜਾਂ ਬੰਨ ਦਿੱਤੀਆਂ ਚਲੇ ਬਾਂਧੀ ਧੁਜਾਨ ਪਰਮ ਪਰਮ ਪ੍ਰਜਣ ਤੇ ਇਸ ਪ੍ਰਕਾਰ ਦੇ ਨਾ ਖੰਡੇ ਜਾਣ ਵਾਲੇ ਅਧਰਮੀ ਖੰਡੇ ਗਏ ਨੇ ਇਸ ਲਈ ਸੇਵ ਧਰਮ ਦਾ ਪ੍ਰਚਾਰ ਹੋ ਰਿਹਾ ਜੇ ਇਸ ਪ੍ਰਕਾਰ ਅਸੀਂ ਕਹਿੰਦੇ ਇੱਥੇ ਕਿਹਦੀ ਹੋ ਗਈ ਹੈ ਵਿਚਿੱਤਰ ਨਾਟਕ ਨਾਮੇ ਗ੍ਰੰਥ ਕਰਕੇ ਅਵਤਾਰ ਸੰਭ ਨਰੇਸ਼ ਜਿਹੜਾ ਸੀ ਵਧਿਆ ਵਿਜੈ ਭੇਟ ਵਰਣੋ ਕੇ ਵਰਣਨ ਕੀ ਕੀਤਾ ਹੈ ਉਹਦੀ ਉਸਾਸਵੀ ਵਿਜੈ ਭਾਵ ਨੇਕ ਲੰਗ ਦੀ ਪਹਿਲੀ ਜਿੱਤ ਦਾ ਵਰਣਨ ਕੀਤਾ ਇਹਦਾ ਨਾਮ ਕੀ ਰੱਖਿਆ ਨਾਮ ਸੰਬਲਿਤ ਇਤਿਹਾਸ ਪਾ ਪਹਿਲਾ ਇਤਿਹਾਸ ਪ੍ਰਕਾਸ਼ ਸਮਾਪਤ ਹੋ ਗਿਆ
ਅੱਠ ਦੇ ਸੰਸਰਜਿਤ ਕਥਨ ਰਸਾਵਲ ਚੰਦ
ਹੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਸਭ ਨਰੇਸ਼ ਮਾਰਿਆ ਗਿਆ ਜੰਗ ਪਹਿਲਾਂ ਫਤਿਹ ਹੋ ਗਿਆ ਉਸ ਤੋਂ ਬਾਅਦ ਅੱਗੇ ਅਰਥ ਆਦੋ ਭਾਵ ਆਪ ਹੋਣ ਸਭ ਨਰੇਸ਼ ਦੇ ਮਰਨ ਤੋਂ ਬਾਅਦ ਦੇਸ਼ਾਂਤਰ ਦੇਸ਼ ਆਪਣਾ ਦੇਸ਼ਾਂ ਦੇ ਅੰਦਰ ਭਾਵ ਦੇਸ਼ ਦੇਸ਼ਾਂਤਰ ਆਪਣੇ ਤੋਂ ਵੱਖਰਾ ਦੇਸ਼ ਤੇ ਇਸ ਪ੍ਰਕਾਰ ਨੂੰ ਹੋਰ ਦੇਸ਼ਾਂ ਦਾ ਯੁੱਧ ਆਰੰਭ ਹੋਣ ਲੱਗਾ ਤੇ ਰਸਾਵਲ ਛੱਡ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਉਚਾਰਨ ਕਰਦੇ
ਸੰਭਲ
ਦਾ ਰਾਜਾ ਮਾਰਿਆ ਚੌਹਾਂ ਦਿਸ਼ਾ ਤੇ ਚੌਹ ਦਿਸ਼ਾ ਦੇ ਉਹ ਸਾਥ ਹੀ ਜਿੱਤ ਵਰਤਾ ਕਰਕੇ ਧਰਤੀ ਦੀ ਵਾਰਤਾ ਤੁਰ ਪਈ ਹੈ ਸ੍ਰੀ ਅਕਾਲ ਜੀ ਦੀ ਅਰਚਾ ਪੂਜਾ ਆਰੰਭ ਹੋ ਗਈ ਧਰਮ ਦੀ ਚਰਚਾ ਥਾਂ ਥਾਂ ਤੇ ਚੱਲ ਪਏ ਗਏ ਪ੍ਰਕਾਰ ਦੇਸ਼ ਜਿੱਤਿਆ ਤੇ ਇਉਂ ਨੇ ਕਲੰਕ ਜੀ ਨੇ ਬੜਾ ਭਾਰੀ ਵੀਰਾ ਧਾਰਨ ਕਰਕੇ ਜੇ ਤੇ ਇਉਂ ਸਾਰੀ ਫੌਜ ਬੁਲਾ ਲਈ ਜਿਨ੍ਹਾਂ ਨੇ ਅੱਖਾਂ ਨੂੰ ਲਾਲ ਕੀਤਾ ਹੋਇਆ ਹੈ ਤੇ ਜਿੱਤ ਕੇ ਬੰਬ ਧੌਸੇ ਵਜਾ ਦਿੱਤਾ, ਯੁੱਧ ਕਰਨ ਲਈ ਰਣਭੂਮੀ ਵਿੱਚ ਥੰਮਾ ਕੱਢ ਦਿੱਤਾ। ਫੌਜ ਦੀ ਉਤਸ਼ਾਹ ਦੇ ਨਾਲ ਤੁਰਕੀ ਹੈ, ਸਾਰੀ ਦਿਨ ਧਰਤੀ ਹਿੱਲ ਗਈ ਹੈ। ਧਰਤੀ ਇਸ ਤਰ੍ਹਾਂ ਕੰਮ ਉੱਠੀ ਜਿਵੇਂ ਨਦੀ ਵਿੱਚ ਬੇੜੀ ਕੰਮ ਰਹੀ ਹੁੰਦੀ ਹੈ। ਸੂਰਮੇ ਦਾ ਉਤਸ਼ਾਹ ਚੜਿਆ ਹੋਇਆ, ਪੈਰਾਂ ਉੱਡੀ ਹੋਈ ਗਰਦ ਆਕਾਸ਼ ਦੇ
ਛੱਤਰਧਾਰੀ
ਕਈ ਛੱਤਰਧਾਰੀ ਰਾਜੇ ਕ੍ਰੋਧ ਦੇ ਨਾਲ ਭੜਕੇ ਉੱਠੇ ਹਨ। ਉਹਨਾਂ ਨੇ ਬੜੀ ਭਾਰੀ ਫੌਜ ਇਕੱਠੀ ਕਰ ਲਈ, ਕ੍ਰੋਧ ਨਾਲ ਕਲਗੀ ਉਤਾਰ ਦਿੱਤੇ। ਇਸ ਤਰ੍ਹਾਂ ਚੜੇ ਹਨ
ਸਰਬ ਸੈਨ,
ਇਹ ਜਿਸ ਪ੍ਰਕਾਰ ਜਿਸ ਤਰ੍ਹਾਂ ਬਿਰਤਾਸੁਰ ਉੱਤੇ ਇੰਦਰ ਗਿਆ, ਇਹ ਇੱਕ ਦਿੱਤਮ ਇੰਦਰ ਜੈਸੇ ਪ੍ਰਮਾਣ ਦਿੱਤਾ ਹੋਇਆ। ਪੁਰਾਣੇ ਯੁੱਧ ਸਾਰੀ ਫੌਜ ਸੋ ਰਹੀ ਹੈ, ਉਹਨਾਂ ਦਾ ਵਰਣਨ ਕੌਣ ਕਰ ਸਕਦਾ ਹੈ। ਸਭ ਤਰ੍ਹਾਂ ਦੇ ਸਾਜਿਆਂ ਨੂੰ ਸਜਾ ਕਰਕੇ ਫੌਜ ਚਲੀ, ਜਿੱਤੇ ਬਾਜੇ ਵੱਜ ਰਹੇ ਹਨ। ਗੱਕੜ ਜਾਤੀ ਵਾਲੇ, ਪੱਥਰ ਜਾਤੀ ਵਾਲੇ ਜਿੰਨੇ ਵੀ ਤਲਵਾਰਾਂ ਧਾਰਨ ਕਰਨ ਵਾਲੇ ਸਨ, ਉਹ ਸਾਰੇ ਜਿੱਤ ਲਏ। ਤੇ ਇਹੋ ਸਾਸੂ ਪੱਥਰ ਦੇਸ਼ ਵਾਲੇ, ਕੰਧਾਰ ਦੇਸ਼ ਵਾਲੇ ਬਾਰੇ ਮਾਰਸ਼ੂ ਦੇ ਹਨ। ਇਹ ਜੋ ਰਾਜਸਥਾਨ ਵਾਲੇ ਹਾਥੀ ਜਿਨ੍ਹਾਂ ਦੇ ਉਹ ਬੜੇ ਰੱਖਣ ਵਾਲੇ ਦਾਜੀ ਲੋਕ, ਉਹ ਵੀ ਸਾਸ ਜੀ ਮਾਰ ਦਿੱਤੇ ਗਏ। ਰਾਜਪੂਤ ਮਹਿਲੇ ਰੂਮ ਦੇਸ਼ ਵਾਲੇ, ਇਹ ਵੀ ਸਾਰੇ ਬਾਕੀ ਸੂਰਮੇ ਮਾਰ ਸੁੱਟੇ। ਤੁਹਾਡੇ ਖਾ ਕੇ ਧਰਤੀ ਦੇ ਉੱਤੇ ਡਿੱਗੇ ਪਏ ਹਨ, ਹਣੇ ਸੂਰ ਬੰਦੇ ਜਿਹੜੇ ਝੂਮ ਭੂਮੀ ਐ ਡਿੱਗੇ ਪਏ ਹਨ। ਬੜੇ ਕਾਬਲੀ ਬਾਬਰ ਦੇਸ਼ ਦੇ ਇਉਂ ਬਾਬਰ ਦੀ ਕੌਮ ਦੇ ਸੋਹਣੇ ਸੂਰਮੇ ਮਾਰੇ ਗਏ। ਕੰਧਾਰ ਦੇਸ਼ ਦੇ, ਹਿਸਾਰ ਦੇਸ਼ ਦੇ, ਇਰਾਕ ਦੇਸ਼ ਦੇ, ਨਿਸ਼ਾਦ ਦੇਸ਼ ਦੇ, ਇਹ ਸਾਰੇ ਕੰਧਾਰੀ ਹਰੇ ਵੀ ਇਰਾਕੀ ਮਸਾਕੇ, ਇਹ ਸਾਰੇ ਸਾਸ ਵੀ ਮਾਰੇ ਗਏ। ਬਲਕ ਦੇਸ਼ ਦੇ ਯੋਧੇ, ਰੋਹ ਦੇ ਭਰੇ ਹੋਏ ਰੋਮ ਦੇਸ਼ ਦੇ ਰਾਜਪੂਤ ਯੋਧੇ ਸਾਰੇ ਡਰ ਮੰਨ ਗਏ, ਡਰ ਮੰਨ ਮੰਨ ਕੇ ਭੱਜ ਗਏ ਨੇ, ਅਤੇ ਸਭਨਾਂ ਦੇ ਕਮਰ ਬੰਦ ਢਿੱਲੇ ਹੋ ਗਏ ਹਨ। ਅੰਤਰ ਦੇ ਸਤ ਛੱਡ, ਔਰਤਾਂ ਦਾ ਪਹਿਰਾਵਾ ਉਹਨਾਂ ਨੇ ਪਹਿਨ ਲਿਆ ਬਚਣ ਵਾਸਤੇ, ਨਾ ਇਸਤਰੀਆਂ ਦਾ ਪਹਿਰਾਵਾ ਪਹਿਨ ਲਿਆ ਵੀ ਪਤਾ ਨਾ ਲੱਗੇ। ਤੇ ਇਸ ਪ੍ਰਕਾਰ ਸ਼ਰਮਿੰਦੇ ਹੋਏ ਭੱਜੇ ਹੋਏ ਧੀਰ ਚ ਛੱਡ ਕਰਕੇ ਸੂਰਮੇ ਦੇਸ਼ ਨੂੰ ਛੱਡ ਕੇ ਚੱਲੇ ਹਾਥੀ ਦੇ ਚੜ੍ਹਨ ਵਾਲੇ, ਬਾਜੀ ਲੋਕ ਘੋੜੇ ਦੇ ਚੜ੍ਹਨ ਵਾਲੇ, ਇਉਂ ਰਥ ਉੱਤੇ ਚੱਲਣ ਵਾਲੇ ਸਾਰੇ ਰਾਜ ਤੋਲਣੇ ਹੋ ਗਏ। ਸੂਰਮੇ ਧੀਰ ਛੱਡ ਲਿਆ, ਉਹਨਾਂ ਦਾ ਸਰੀਰ ਕਮਜ਼ੋਰ ਹੋ ਗਿਆ ਹੈ। ਤੇ ਇਉਂ ਹਰਬ ਦੇਸ਼ ਵਾਲੇ, ਤੇ ਇਉਂ ਹਰਬ ਦੇਸ਼ ਦੇ ਕੋਕ ਮੰਦਰ ਵਾਲੇ ਸਾਰੇ ਸਾਸ ਵੀ, ਕੋਕ ਮੰਦਰ ਵਾਲੇ ਸਾਰੇ ਭੱਜ ਗਏ ਹਨ। ਨੇਕ ਰੰਗ ਦਾ ਪ੍ਰਤਾਪ ਦੇ ਕੇ ਤੇ ਇਉਂ ਬਰਬਰ ਦੇਸ਼ ਵਾਲੇ, ਅਰਮੇਨੀਆ ਵਾਲੇ, ਮੁਲਕ ਵਾਲੇ ਤੇ ਤੰਦਰੀ ਬਾਜ ਹੁਕਮ ਤੋਂ ਛੱਡ ਕਰਕੇ ਤੁਰ ਪੈਣਗੇ। ਉਹਦੇ ਇੱਕ ਗਾਜੀ ਦੇ ਖੂਨ ਸਾਸ ਜੀ ਖੰਡਾ ਮਹਿਲ ਚ ਕੱਢ ਲਿਆ ਹੈ। ਦੋਨਾਂ ਦੇ ਵਿਚਾਰਾਂ ਦਾ ਘੋੜਾ ਨੱਚਿਆ ਹੈ ਜੀ। ਯੁੱਧ ਭੂਮੀ ਵਿੱਚ ਜੰਗੀ ਲੋਕਾਂ ਉਹਨਾਂ ਨੂੰ ਜਨਮ ਕਰਨ ਵਾਲਾ ਜਾਣ ਲਿਆ। ਛੁਟੇ ਛੱਤਰ ਨੂੰ ਛੱਤਰ ਹਰਤਾ, ਜੇ ਚੰਗੇ ਚੰਗੇ ਦੇ ਛੱਤਰ ਹਰਨ ਵਾਲਾ ਬੜਾ ਗੁੱਸੇ ਚ ਖੁੱਭਿਆ ਹੈ, ਛੱਤਰਧਾਰੀ ਹੈ। ਇਸ ਪ੍ਰਕਾਰ ਦਾ ਜੇ ਯੋਧਾ ਹੈ, ਤੇ ਇਉਂ ਹਾਥੀਆਂ ਵਾਲਾ, ਦੁਰਗਾਮੀ ਹਾਥੀਆਂ ਨੂੰ ਚੜ੍ਹਾਉਣ ਵਾਲਾ, ਯੁੱਧ ਭੂਮੀ ਦੇ ਫੌਜਾਂ ਨੂੰ ਜਿੱਤਣ ਵਾਲੇ ਸੂਰਮੇ, ਦੂਰੋਂ ਲੁਕ ਗਏ ਨੇ, ਉਹ ਭੜਕੇ ਹੋਏ ਨੇ, ਛੱਤਰੀਆਂ ਦਾ ਨਾਸ ਕਰਨ ਵਾਲੇ ਅਤੇ ਯੁੱਧ ਵਿੱਚ ਸ਼ਬਦ ਦਾ ਕਾਰਨ ਹਨ। ਤੇ ਇਉਂ ਬੜਾ ਗੁੱਸਾ ਧਾਰ ਕੇ ਸੂਰਮੇ ਨੇ ਅਣਗਿਣਤੀ ਤੀਰ ਛੱਡੇ, ਤੇ ਇਉਂ ਢਾਲਾਂ ਤੇ ਘਟਾ ਦੇ ਪ੍ਰੇਮ ਕਰਕੇ ਕੱਟੇ ਹੋਏ ਸਾਸਵੀ ਰਾਜਿਆਂ ਦੀ ਫੌਜ ਖਿਦਰੀ ਪਈ ਹੈ। ਲੋਕਾਂ ਦੇ ਝੁੰਡ ਯੁੱਧ ਭੂਮੀ ਦੇ ਵਿੱਚ ਡਿੱਗੇ ਪਏ ਹਨ। ਸੂਰਮੇ ਸ਼ਸਤਰਾਂ ਨੂੰ ਛੱਡ ਕਰਕੇ ਇੱਕ ਦੂਜੇ ਦੇ ਨਾਲ ਮਿਲੇ ਹੋਏ, ਲੱਤ ਪਲੱਤ ਹੋਏ ਪਏ ਹਨ। ਇਉਂ ਸਾਸਵੀ ਸ਼ਸਤਰ ਛੱਡ ਕਰਕੇ ਇੱਕ ਦੂਜੇ ਨੂੰ ਮਿਲੇ ਹੋਏ ਨੇ, ਲੱਤ ਪਲੱਤ ਹੋਏ ਨੇ, ਲੱਤ ਪਲੱਤ ਖੂਨ ਦੇ ਨਾਲ ਲੋਤਾਂ ਹੋਈਆਂ ਪਈਆਂ ਨੇ, ਸਰੀਰ ਦੇ ਪੱਟੇ ਵਾਂਗ ਧਰਤੀ ਤੇ ਡਿੱਗੇ ਪਏ ਨੇ। ਕਈਆਂ ਦੇ ਮੂੰਹ ਯੁੱਧ ਸਾਸਵੀ ਜੁਟੇ ਹੋਏ, ਜੰਗ ਭਰ ਨਲ ਖੁੱਲੀ ਹੋਈ ਹੈ, ਪਰ ਇਸ ਗੱਲ ਨੂੰ ਬੜੇ ਧਿਆਨ ਦੇ ਨਾਲ ਦੇਖ ਰਹੇ ਹਨ।
ਕੰਕੀ
ਮੁਰਦਿਆਂ ਨੂੰ ਨਚਾਉਣ ਵਾਲੇ, ਗਿਰਜਾ ਖਾਲਸਾ ਦੇ ਗਿਰਦ ਗਰਮੀ ਜਾਣ ਨੂੰ ਖੁਸ਼ੀਆਂ ਕਰਦੇ ਨੇ। ਕਾਲੀ ਕਿਰਤਾਂ ਮਾਰਦੀ ਹੈ, ਮਹਾ ਜੋਤ ਵਾਲੀ ਜਵਾਲਾ ਅੱਗ ਦੀਆਂ ਲਾਟਾਂ ਬੜੀ ਸਾਫ਼ ਸੀ ਛੱਡ ਰਹੀ ਹੈ, ਮੂੰਹ ਦੇ ਵਿੱਚੋਂ ਕੱਢ ਰਹੀ ਹੈ।
ਭੂਤ
ਪ੍ਰੇਤ ਹੱਸਦੇ, ਉਹਨਾਂ ਦਾ ਤੱਥ ਹਿਆ ਥਾਲ ਟੁੱਟ ਰਹੇ ਨੇ। ਗੌਰ ਜਾ ਰੰਗਾਂ ਦੀ ਮਾਲਾ ਪਰੋ ਰਹੀ ਹੈ, ਭੱਜੀ ਫਿਰਦੀ ਹੈ। ਰੋਜ਼ ਕਰਕੇ ਯੁੱਧ ਕਰਦੇ ਹਨ, ਤਿੱਖੇ ਤੀਰ ਛੱਡਦੇ ਹਨ, ਤੀਰਾਂ ਦਾ ਮੀਂਹ ਭਰਾਉਂਦੇ ਹਨ, ਮਾਰੋ ਮਾਰ ਕਰ ਰਹੇ ਹਨ। ਕਈਆਂ ਦੇ ਅੰਗ ਟੁੱਟ ਕੇ ਡਿੱਗ ਪਏ, ਕਈਆਂ ਦੇ ਜੰਗ ਰੰਗ ਦੇ ਵਿੱਚ ਸਾਫ਼ ਹੀ ਨੱਚ ਰਹੇ, ਦੇਵ ਜੀ ਨੂੰ ਦੇਖ ਕੇ ਧੰਨ ਧੰਨ ਕਹਿ ਰਹੇ ਹਨ। ਕ੍ਰੋਧ ਦਾ ਭਰਿਆ ਹੋਇਆ ਕਲਕੀ ਅਵਤਾਰ ਹੱਥ ਦੇ ਵਿੱਚ ਤਲਵਾਰ ਲੈ ਕੇ ਸੋਹਣੇ ਰੰਗ ਵਾਲੀ ਰਣ ਭੂਮੀ ਦੇ ਵਿੱਚ ਰੰਗ ਪ੍ਰੇਮ ਤੇ ਲੱਭ ਰਹੇ
ਨੇ।
ਤੀਰ ਤੇ ਤਲਵਾਰ ਫੜ ਕੇ ਕਿਸੇ ਪਾਸੋਂ ਡਰਿਆ ਨਹੀਂ, ਸਗੋਂ ਉਹਦੇ ਗੁੱਸੇ ਦੇ ਨਾਲ ਅਲੌਕਿਕ ਪੁੱਤਰ ਸਮਾਨ ਯੁੱਧ ਦੇ ਵਿੱਚ ਸਾਥ ਹੀ ਪਹੁੰਚੇ ਹਨ। ਬਗਾਰ ਕਰਕੇ ਅਨੇਕਾਂ ਹਥਿਆਰ ਧਾਰਨ ਕੀਤੇ, ਹਠੀਲੇ ਜਵਾਨ ਕ੍ਰੋਧ ਕਰਕੇ ਯੁੱਧ ਕਰਨ ਲਈ ਰੰਗ ਭੂਮੀ ਦੇ ਵਿੱਚ ਇਉਂ ਪੈ ਰਹੇ ਹਨ। ਤੀਰ ਤਲਵਾਰ ਫੜ ਕੇ ਆਪਣੇ ਸਵਾਸਾਂ ਦਾ ਅੰਤ ਤੱਕ ਲੜਦੇ ਰਹੇ, ਯੁੱਧ ਵਿੱਚ ਜੂਝ ਕੇ ਮਰ ਗਏ, ਪਰ ਕਿਸੇ ਦੇ ਮੋੜੇ ਹੋਏ ਕਦੇ ਮੁੜੇ ਨਹੀਂ। ਐਸੇ ਸੂਰਮੇ ਵੀ ਸਨ, ਇਹ ਸੈਨਾ ਇਸ ਤਰ੍ਹਾਂ ਘਮੰਡ ਕਰਕੇ ਚੜੀ ਹੈ, ਜਾਣੋ ਘੋਰ ਕਾਲੀਆਂ ਘਟਾਂ ਉੱਡ ਗਈਆਂ, ਜੋ ਤਲਵਾਰਾਂ ਚੱਲਦੇ ਨੇ ਮਾਨੋ ਫੌਜ ਨੂੰ ਕਾਲੀਆਂ ਘਟਾਂ ਬਿਜਲੀ ਲੱਗ ਰਹੀ ਹੈ। ਬੈਰੀਆਂ ਦਾ ਗਰਮ ਦੇ ਕਦਮ ਪਿੱਛੇ ਨਹੀਂ ਹਟਦੇ ਮੁੜਿਆ ਹੋਇਆ, ਸਗੋਂ ਪੈਰ ਗੱਡ ਕਰਕੇ ਜੁੱਧ ਵਿੱਚ ਆਣ ਕੇ ਲੁੱਟ ਪਏ
ਨੇ।
ਜਵਾਨ ਕ੍ਰੋਧ ਨਾਲ ਇਸ ਤਰ੍ਹਾਂ ਲਾਲ ਰੰਗ ਹੋ ਕੇ ਭੂਮੀ ਵਿੱਚ ਫਿਰਦੇ ਨੇ, ਜਿਸ ਤਰ੍ਹਾਂ ਅੱਗ ਦੀ ਜਵਾਲਾ ਤਪ ਕਰਕੇ ਭੱਠੀ ਲਾਲੋ ਲਾਲ ਹੋ ਜਾਂਦੀ ਹੈ, ਐ ਚਿਹਰੇ ਸਾਫ਼ ਸੀ ਲਾਲ ਹੋਏ
ਨੇ।
ਪ੍ਰਤਨਾ ਪ੍ਰਤ ਸੈਨਾਪਤੀ ਸੈਨਾ ਨੂੰ ਇਕੱਠੀ ਕਰਕੇ ਗੁੱਸੇ ਨਾਲ ਡਟ ਕਰਕੇ ਖੜੇ ਹੋ ਗਏ ਨੇ, ਸੈਨਾ ਦੇ ਯੁੱਧ ਸਾਹਸ ਜੀ ਜੁਟ ਗਏ ਨੇ। ਹਜ਼ਾਰਾਂ ਤਲਵਾਰਾਂ ਅਪਾਰੀ ਨਿਸ਼ਕ ਦੀਆਂ ਹਨ, ਪਰ ਸਭ ਪੰਗ ਨੂੰ ਜਾ ਕੇ ਬੈਰੀ ਦੇ ਅੰਗ ਵਿੱਚ ਸਰੀਰ ਨੂੰ ਡੰਗ ਮਾਰਦੀਆਂ ਯੁੱਧ ਵਿੱਚ ਤਲਵਾਰਾਂ ਇਸ ਤਰ੍ਹਾਂ ਹੱਸਦੀਆਂ ਪ੍ਰਤੀਤ ਹੁੰਦੀਆਂ, ਮਨ ਨੂੰ ਡਰਾਉਣੀ ਬਿਜਲੀ ਨਿਸ਼ਕ ਰਹੀ ਹੈ। ਤਲਵਾਰ ਇਸ ਤਰ੍ਹਾਂ ਕਰਕੇ ਚਮਕਦੀ ਹੈ, ਜਿਸ ਤਰ੍ਹਾਂ ਪ੍ਰਜਵਲਿਤ ਪ੍ਰਕਾਸ਼ ਕਰਦੀ ਹੈ। ਜਿਸ ਤਰ੍ਹਾਂ ਇਸਤਰੀ ਹੱਸਦੀ ਹੈ ਜਾਂ ਜਿਵੇਂ ਬਿਜਲੀ ਚਮਕਦੀ ਹੈ, ਇਹ ਸ਼ੋਭਾ ਦੇ ਰਹੇ ਨੇ। ਤਲਵਾਰ ਦਾ ਘਾਉ ਕਰਕੇ ਚੱਲ ਰਹੀ ਚੱਲਦੀ ਕੋਈ ਤਸਵੀਰ ਵਾਂਗੂ ਸਾਹਸ ਕੀ ਚੜਵਾ ਵਿਖਾਵਾ ਕਰਦੀ ਹੈ। ਇਸ ਤਰ੍ਹਾਂ ਅੰਗ ਟੁੱਟ ਕਰਕੇ ਡਿੱਗ ਪੈਂਦੇ ਨੇ, ਜਿਵੇਂ ਅੰਗ ਦੇ ਜਵਾਬ ਚਿਗਾਣੇ ਸਾਹ ਸੀ ਚਿਗਿਆੜੀਆਂ ਨਿੱਕੀਆਂ ਨਿੱਕੀਆਂ ਡਿੱਗਦੀਆਂ ਨੇ, ਐ ਅੰਗ ਟੁੱਟ ਕੇ ਡਿੱਗ ਰਹੇ
ਨੇ।
ਰਣ ਭੂਮੀ ਕੱਪੜ ਵਾਲੀ ਕਾਲੀ ਹੱਸਦੀ ਫਿਰਦੀ ਹੈ, ਡਰ ਪੈਦਾ ਕਰਨ ਵਾਲੇ ਭੂਤ ਵਿਕਾਰ ਦੇ ਫਿਰਦੇ ਹਨ। ਜਿਵੇਂ ਬਿਜਲੀ ਦਿਸਦੀ ਹੈ ਤਾਂ ਕਾਲੀ ਹੱਸਦੀ ਆ, ਡਰਾਉਣੇ ਭੂਤ ਪ੍ਰੇਤ ਵੀ ਫਿਰ ਰਹੇ ਨੇ, ਉਹਨਾਂ ਦਾ ਅਲੰਕਾਰ ਬਣਾਇਆ ਸਾਧਨ ਕਾਲੀਆਂ ਘਟਾ ਵਾਂਗੂ ਭੂਤ ਬੀਜ ਦੇ ਨਿਸ਼ਕਾਰੇ ਦੀ ਨਿਆਂ ਕਾਲੀ ਦਾ ਹਾਸਾ ਹੈ। ਇਵੇਂ ਇਸਤਰੀਆਂ ਦਾ ਰਾਤ ਵੇਖਦੀਆਂ ਹੈ, ਇਹ ਇਸ ਤਰ੍ਹਾਂ ਭੂਤਾਂ ਪ੍ਰੇਤਾਂ ਦੇ ਤੌਰ ਤੇ ਦਿਸ ਰਹੇ ਹਨ।
ਹੰਕ ਭੈਣ ਸੁਰੀ ਹੰਕ ਸਾਧ ਸੁੰਦਰੀ,
ਹੰਕ ਭੈਣ ਦੀ ਦੋਹਾ, ਹੰਕ ਭੈਣ ਵੀ ਸੁਰੀ ਹੰਕ ਸਾਧ ਸੁੰਦਰੀ, ਭੈ ਵੀ ਸੁਰੀ ਸਾਧ ਸੀ, ਭੈ ਸ਼ਕਤੀ ਹਾਕਾਂ ਮਾਰ ਮਾਰ ਰਹੀ, ਸਾਧਨਾ ਸ਼ਕਤੀ ਦਾ ਨਾਮ ਹੈ, ਸਿੱਧ ਸ਼ਕਤੀ ਕਹਿ ਕਹਿ ਕੇ ਹੱਥ ਰਹੀਆਂ
ਹਨ।
ਉਸ ਵੇਲੇ ਲਵਲੀ ਛੜ ਪੁੱਟ ਕੇ ਉਹਦੇ ਚੋਂ ਛਿੱਟਾਂ ਇੱਧਰ ਉੱਧਰ ਛਿੜਦੀਆਂ ਹਨ, ਜਦੋਂ ਤਿੱਖੀਆਂ ਤਲਵਾਰਾਂ ਚੱਲਦੀਆਂ ਖੂਨ ਦੀਆਂ ਛਿੱਟਾਂ ਬਾਹਰ ਡਿੱਗਿਆ ਕਰਦੀਆਂ, ਸਵਾਸ ਇਉਂ ਕੱਪੜੇ ਰੰਗੇ ਜਾ ਰਹੇ
ਨੇ।
ਗੁੜ ਗੰਭਰੀ ਸ਼ਕਤੀ ਵਿਚਾਰ ਰਹੀ ਹੈ, ਇਹ ਸੋਭਰੀ ਸ਼ਕਤੀ ਸਿਰਫ ਮਾਨੋ ਪ੍ਰਕਾਸ਼ ਨੂੰ ਹੋ ਕਰਕੇ ਸੋਭ ਰਹੀ ਹੈ ਜੀ। ਧਰੰਤ ਧਾਰਨ ਵਾਲੀਆਂ ਤਸਵੀਰਾਂ ਜਿਹੜੀਆਂ ਰਣ ਭੂਮੀ ਵਿੱਚ ਫਿਰ ਰਹੀਆਂ ਹਨ, ਜੋ ਜਪਣ ਵਾਲਿਆਂ ਦੇ ਜੰਗ ਦੇ ਜਾਪ ਨੂੰ ਲੱਭ ਰਹੀਆਂ ਹਨ ਜੀ। ਸ਼ਿਵ ਜੀ ਦੀ ਸ਼ਕਤੀ ਪਾਰ ਦੀ ਸਿਰਾਂ ਦੀ ਮਾਲਾ ਪਰੋ ਰਹੀ ਹੈ, ਸ਼ਿਵ ਜੀ ਦੇ ਸਿਰ ਉੱਤੇ ਸਾਹਸ ਪਹਿਰਾਇਆ ਜਾਣ ਵਾਲਾ ਹਾਰ, ਤੇ ਜੋ ਜਿਹੜਾ ਸੱਪ ਹੈ ਨਾ ਉਹ ਵੀ ਹੱਸ ਰਿਹਾ ਹੈ। ਸ਼ਿਵ ਜੀ ਦੇ ਸਿਰ ਤੇ ਸੱਪ ਦਾ ਹਾਰ ਹੈ ਤੇ ਜੀ ਉਹ ਰਣਮੁੰਡਾ ਦੀ ਮਾਲਾ ਪ੍ਰਾਪਤ ਕਰਦੇ ਨੇ।
ਗ੍ਰੰਥ ਪ੍ਰੇਤ ਨਿਸ਼ਨੰ ਅਗੰਮ ਕੰਮ ਭਿਓਰਣੰ,
ਪ੍ਰੇਤ ਆਪਣੇ ਨਿਸ਼ਨ ਦੇ ਰੌਲਾ ਗੌਲਾ ਕਰ ਰਹੇ ਨੇ। ਇਹਦਾ ਅਗੰਮ ਤੇ ਅਗੰਮ ਜੁਦ ਹੋਇਆ ਹੈ। ਜਦੋਂ ਚੋਰਨ ਜਗ ਭਾਵ ਨਾਮੇ ਇੱਕ ਜੰਗੀ ਸੂਰਮ ਨੇ ਆ ਕੇ ਲੜਨਾ ਸ਼ੁਰੂ ਕੀਤਾ, ਉਹਦਾ ਨਾਮ ਵੀ ਲਿਖਿਆ ਗਿਆ ਹੈ। ਇੱਕ ਜੰਗੀ ਸੂਰਮਾ ਬਹੁਤ ਹੀ ਭਾਰੀ ਸੂਰਮਾ ਹੈ ਤੇ ਬਾਕੀ ਸੂਰਮੇ ਕਿਸ ਤਰ੍ਹਾਂ ਮਾਰੇ ਗਏ ਨੇ। ਮਾਨੇ ਧੋਏ ਦਿਨੇ ਹੁੰਦਿਆਂ ਸਾਰ ਹੀ ਤਮੂ ਹਨੇਰਾ ਨਸ਼ਟ ਹੋ ਗਿਆ ਹੈ। ਤੇ ਉਸ ਵੇਲੇ ਹਨੇ ਵੀਰ ਬਣ ਕੇ ਬੜੇ ਭਾਰੀ ਬਣ ਕੇ ਸੁੰਦਰ ਵੀਰ ਹਨੇ ਗਏ ਨਾਲ ਚੱਲ ਤੇ ਤਮੂ ਜਾਣ ਭੋਰਨ ਤੇ ਜਾਣੋ ਸਵੇਰ ਹੁੰਦੀ ਹੋਰ ਹਨੇਰਾ ਸਾਥ ਕੀ ਹੋ ਗਿਆ। ਤਮੂ ਨਾਮ ਅੰਧਕਾਰ ਦਾ ਅੰਧਕਾਰ ਆ ਗਿਆ ਹੈ। ਉਸ ਵੇਲੇ ਗੁੱਸੇ ਵਿੱਚ ਆ ਕੇ ਗਰਦੇ ਕਰਕੇ ਅੰਤਾ ਨੇ ਕਲੰਕੀ ਗੱਜੇ ਹਨ। ਉਹ ਸਾਰੇ ਸ਼ਸਤਰਾਂ ਨੂੰ ਸਜਾ ਕੇ ਯੁੱਧ ਭੂਮੀ ਧਸ ਗਏ। ਸ਼ਸਤਰਾਂ ਦਾ ਮੀਂਹ ਭਰਾ ਦਿੱਤਾ ਜਾ ਕੇ ਕਰਕੇ ਅਵਤਾਰ ਦੀ ਜੈਸ ਤਾਂ ਗੂੰਜ ਉੱਠੀ ਸਾਰੇ ਲੋਕਾਂ ਨੂੰ ਭਰ ਰਹੀ। ਘੋੜਿਆਂ ਦੇ ਪੁਰਾਂ ਦੇ ਨਾਲ ਖੋਹ ਉੱਠੀ ਦਾਸ ਹੋਈ ਸੂਰੀ ਜੈ ਸੂਰਨ ਸੂਰਜ ਲੋਕ ਨੂੰ ਲਾ ਕੇ ਢੱਕ ਲਿਆ ਹੈ। ਤੇ ਇਸ ਪ੍ਰਕਾਰ ਦੀ ਹਾਲਤ ਹੋ ਗਈ ਹੈ। ਹਨੇਰਾ ਹੋ ਗਿਆ, ਸੋਨੇ ਦੇ ਖੰਭਾਂ ਵਾਲੇ ਕੀਲ ਚੱਲਣ ਲੱਗੇ, ਅੰਧਾ ਧੁੰਦ ਮਾਰੇ ਗਏ ਨੇ ਤੇ ਸ਼ਸਤਰਾਂ ਦੇ ਟਕਰਾਉਂਦੇ ਹੋਏ ਅੱਗ ਨਿਕਲਦੀ ਹੈ। ਇਸ ਪ੍ਰਕਾਰ ਜੋਰ ਜੰਗ ਨਾਮ ਵਾਲਾ ਸੂਰਮਾ ਇੱਥੇ ਸਾਹ ਸੀ ਉਹਦਾ ਨਾਮ ਦੇ ਦਿੱਤਾ ਅੱਗੇ ਜਾ ਕੇ ਹਣਿਓ ਜੋਰ ਜੰਗਲ ਇਹਦਾ ਨਾਮ ਕਹਿੰਦੇ ਜੋਰ ਜੰਗ ਨਾਮ ਵਾਲਾ ਸੂਰਮਾ ਮਾਰਿਆ ਗਿਆ। ਸਾਰੀ ਫੌਜ ਭੱਜ ਗਈ। ਤਿੰਨ ਤੰਦ ਥੰਬ ਹੈ ਬਕੈ ਦੀਨ ਮੈਣ ਨੂੰ ਦੰਦਾਂ ਦੇ ਵਿੱਚ ਘਾਹ ਫੜ ਲਿਆ। ਮੂੰਹ ਤੇ ਬੜੇ ਵੀਰ ਕਲਗੀ ਅਵਤਾਰ ਨੂੰ ਬਦਲ ਕਹਿ ਕੇ ਸਾਨੂੰ ਬਚਾ ਲਓ ਜੀ। ਐਦਾਂ ਦੇ ਵਕਤ ਕਹਿਣੇ ਪਏ ਜੇ
ਮੇਰੇ ਤੈ ਕੋਰਮ ਹੋਰੰਤ ਜੋ ਰਾਜੰ ਭਜੇ ਗਰਭ ਗਰਭੰ ਤਜੇ ਰਾਜ ਸਾਜੰ।
ਅਕੋਰਨਾ ਭੇਟਾ ਦਾ ਤੀਜਾ ਪ੍ਰਾਣ ਅਕੋਰ ਅਕੋਰਨਾ ਭੇਟਾ ਦਾ ਹੁੰਦਾ ਹੈ। ਇਉਂ ਭੇਟਾ ਲੈ ਕਰਕੇ ਮੇਰੇ ਨੇ ਹੰਕਾਰੀਆਂ ਦਾ ਹੰਕਾਰ ਟੁੱਟ ਗਿਆ ਤੇ ਰਾਜ ਦੇ ਸਾਜ ਸਾਰੇ ਛੱਡ ਦਿੱਤੇ।
ਮੰਜੇ ਕਾਸ ਦੀ ਹੱਲੇ ਤਸਵਾਰੀ ਕੁਪੇ ਕਾਸਤਾਰੀ ਬੜੇ ਸਸਤ ਧਾਰੀ।
ਤੇ ਉਹ ਕਸ਼ਮੀਰੀ ਕੱਟੇ ਹਨ ਕਾਸਕਾਰ ਦੇ ਬੱਚੇ ਹਟ ਗਏ ਨੇ ਤੇ ਕਾਸਕਾਰ ਦੇਸ਼ ਦੇ ਕ੍ਰੋਧ ਵਾਲੇ ਬੜੇ ਬੜੇ ਛੱਤਰੀ ਤੇ ਇਉਂ ਸਾਸੀ ਬੰਦਸ ਮੁਲਕ ਦੇ ਬਲਕਾਰ ਯੋਧੇ ਤੇ ਇਉਂ ਤੇ ਗੋਰਬੰਦ ਮੁਲਕ ਵਾਲੇ ਇਹ ਵੀ ਸਾਰੇ ਮਾਰੇ ਗਏ ਹਨ।
ਗਲੀ ਬੰਸੀ ਗੋਰਬੰਦੀ ਪਤਰੇਤੀ ਮਹਾਮੂਰ ਮਹਿੰਦਰ ਰਾਣੀ ਮਜੇ ਜੀ।
ਇਹ ਉੱਥੇ ਦੀ ਇੱਕ ਮਹਿੰਦਰਾ ਰਾਣੀ ਨੂੰ ਸਾਹ ਸੁਣਦੀ। ਉਹ ਮਹਿੰਦਰਾ ਰਾਣੀ ਨੂੰ ਮੰਨਣ ਵਾਲੇ ਮਹਾਮੂਰਖ ਮਜੇ ਜੀ ਸਵਾਦਾਂ ਚ ਫਸੇ ਰਹਿਣ ਵਾਲੇ ਇੱਧਰ ਉੱਧਰ ਸਾਰੇ ਇਹ ਮਾਰੇ ਗਏ। ਸਾਰੇ ਦੇਸ਼ ਦੇ ਬੜੇ ਬੜੇ ਸੂਰਮਿਆਂ ਦਾ ਨਾਮ ਲੈ ਕੇ ਸਦਨ ਕਹਿੰਦੇ ਰੂਸ ਦੇ ਤੂਰ ਦੇ ਕਿਰਤ ਕਰਨ ਵਾਲੇ ਤੇ ਬੜੇ ਸੁੰਦਰ ਯੋਧੇ ਇਹ ਵੀ ਸਾਰੇ ਮਾਰੇ ਜਾਣਗੇ। ਪਾਰਸੀ ਅਠੀਲੇ ਤੇ ਬੜੇ ਕ੍ਰੋਧ ਦੇ ਸਹਿਤ ਉਹ ਵੀ ਸਾਸ ਵੀ ਮਾਰੇ ਜਾਣਗੇ।
ਗੁਰੂ ਘਰ ਦਾਦੀ ਸਿਪਾਹੀ
ਬੁਰੇ ਆਦਮੀ ਬਗਦਾਦ ਦੇ ਸਿਪਾਹੀ ਇਹ ਬੁਰੇ ਕਹਿਣ ਬਹੁਤੇ ਜ਼ੁਲਮ ਕਰਨ ਵਾਲੇ ਹੋਣਗੇ। ਕੰਧਾਰ ਦੇ ਰਹਿਣ ਵਾਲੇ ਤੇ ਜੋ ਕਲਮਾਸ਼ ਮੁਲਕ ਦੇ ਕੁਲੀ ਤੇ ਸ਼ਸਤਰ ਧਾਰੀ ਗੁੱਸੇ ਦੇ ਭਰੇ ਹੋਏ ਇਹ ਸਾਰੇ ਜਿਹੜੇ ਮਦਾਨੇ ਜੰਗ ਵਿੱਚ ਆਏ। ਈਰ ਚੱਲਦੇ ਕੋਲੇ ਚੱਲਦੇ ਅਵਤਾਰ ਸਿੰਘ ਬੰਦੂਕਾਂ ਤੋੜੇ ਦਾ ਜਿਹੜੀਆਂ ਅੱਗ ਉੱਠਦੀ ਹੈ ਉਹ ਮਲੂਮ ਹੁੰਦਾ ਜਿਵੇਂ ਕਾਲੀਆਂ ਘਟਾ ਪੂਜਦੀਆਂ ਹਨ ਜਿਵੇਂ ਆਤਿਸ਼ਬਾਜ਼ੀ ਵਿੱਚੋਂ ਅੱਗ ਉੱਠਦੀ ਹੈ। ਸ਼ਿਵਜੀ ਪ੍ਰਸੰਨਤਾ ਨਾਲ ਨੱਚਣ ਲੱਗਾ ਰਣਵਾਲਾ ਪਰਾਉਣ ਲੱਗੇ ਧੀਰਜ ਮਾਨ ਸੂਰਮੇ ਸ਼ਹੀਦ ਹੋਏ ਨੇ ਉਹਨਾਂ ਚੋਂ ਤੁਰ ਕੇ ਬਸ਼ਰਾਂ ਵਰਦੀਆਂ ਹਨ। ਇਹ ਸਾਸ ਨਹੀਂ ਕਿਤੇ ਅੰਗ ਭੰਗ ਹੋ ਕੇ ਡਿੱਗੇ ਪਏ ਕਿਤੇ ਰੁੰਡ ਮੁੰਡ ਹੋ ਕੇ ਡਿੱਗੇ ਪਏ ਕਿਤੇ ਸਿਰ ਕਿਤੇ ਧੜ ਕਿਤੇ ਹਾਥੀਆਂ ਦੇ ਸਰਵਾਰ ਉਹਦੇ ਸਵਾਰ ਜਿਹੜੇ ਲੜਕਾਰ ਰਹੇ ਕਿਤੇ ਘੋੜਿਆਂ ਤੇ ਸੂਰਮੇ ਜਿਹੜੇ ਝੁੰਡਾਂ ਦੇ ਝੁੰਡ ਡਿੱਗੇ ਪਏ ਹਨ ਜੀ। ਇੱਕ ਪਾਸੇ ਹਾਕ ਤੇ ਹਾਕ ਪੈ ਰਹੀ ਹੈ ਇੱਕ ਆਵਾਜ਼ ਨੂੰ ਸੁਣ ਕੇ ਸੂਰਮੇ ਦੇ ਦਿਲ ਧੜਕ ਰਹੇ ਨੇ ਕਈ ਤਸ਼ਮੁਚ ਹੋਏ ਤੜਪ ਰਹੇ ਨੇ ਭੱਜੇ ਫਿਰਦੇ ਨੇ ਸਾਰੀ ਧਰਤੀ ਲਹੂ ਦੇ ਨਾਲ ਪੂਰਨ ਹੋ
ਗਏ।
ਸਾਹਮਣੇ ਖੜੇ ਹੋਈ ਮਾਰੇ ਗਏ ਜੋ ਹਾਰੇ ਨੇ ਉਹ ਆਣ ਕੇ ਭੇਡਾਂ ਦੇ ਕੇ ਨਾਲ ਮਿਲ ਗਏ। ਪੂਰਨ ਸਾਰਿਆਂ ਨੂੰ ਨਾਲ ਲੈ ਕੇ ਕਰਦੀ ਉਤਾਰ ਇਉਂ ਰੰਗ ਦੱਸੇ ਹੋਏ ਭਾਵ ਨੂੰ ਬਹੁਤ ਬਹੁਤੀ ਵਧਦੀ ਜਾ ਰਹੀ ਹੈ। ਜੋ ਸਨਾਗਤ ਹੋਏ ਨੂੰ ਮੁਕਾਬਲਾ ਵਧਦਾ ਜਾਂਦਾ ਹੈ। ਇੰਨਾ ਦਾਨ ਦਿੱਤਾ ਜਿਹਨੂੰ ਕੋਈ ਵੀ ਕਮੀ ਕਹਿ ਨਹੀਂ ਸਕਦਾ। ਸਾਰੇ ਰਾਜੇ ਪ੍ਰਸੰਨ ਹੋ ਰਹੇ, ਜਿੱਤ ਦੇ ਨਗਾਰੇ ਵੱਜ ਗਏ। ਸਾਰਿਆਂ ਨੇ ਸੋਚਿਆ ਵੀ ਦਾਨੀ ਸਵਾਲ ਉਹਨਾਂ ਦੀ ਬੁੱਧੀ ਬਦਲ ਗਈ। ਇਸ ਪ੍ਰਕਾਰ ਨਾਲ ਹੋ ਗਏ ਖੁਰਾਸਾਨ ਦੇਸ਼ ਜਿੱਤ ਲਿਆ, ਸਾਰੇ ਵੈਰੀਆਂ ਨੂੰ ਆਪਣੇ ਨਾਲ ਰਲਾ ਲਿਆ ਤੇ ਇਸ ਪ੍ਰਕਾਰ ਸਭ ਨੂੰ ਆਪਣਾ ਮੰਤਰ ਯੰਤਰ ਦੇ ਦਿੱਤਾ। ਕਲਕੀ ਅਵਤਾਰ ਆਪ ਧੌਸਾ ਮਾਰ ਕਰਕੇ ਨਾ ਤੁਰ ਪਏ। ਬਹੁਤ ਸਾਰਾ ਦਲ ਉਹਨਾਂ ਦੇ ਨਾਲ ਮਿਲਿਆ ਹੋਇਆ, ਤਲਵਾਰਾਂ ਵਾਲੇ ਕਈ ਪੱਖਿਆਂ ਵਾਲੇ ਨੇ, ਕਈ ਕ੍ਰੋਧਾਂ ਭਰੇ ਹੋਏ ਲੜ ਪਿੜ ਕਰਕੇ ਮਰਨ ਵਾਲੇ ਹੁੰਦੇ। ਧਰਤੀ ਕੰਬ ਗਈ ਕਿਉਂਕਿ ਸ਼ੇਸ਼ ਨਾ ਘਬਰਾਇਆ ਹੋਇਆ ਜਾਪਦਾ। ਘੋਰ ਜੁੱਧ ਵਿੱਚ ਘੋੜਿਆਂ ਦੇ ਘੁੰਡੂਆਂ ਦੇ ਛਟਕਾਟ ਹੋ ਰਹੇ ਨੇ ਤੇ ਉਹਨਾਂ ਕਰਕੇ ਸ਼ੇਸ਼ ਨਾਗ ਦਾ ਅੰਤ ਵਿਆਕੁਲ ਹੋ ਰਿਹਾ ਹੈ। ਸੂਰ ਨੇ ਤੀਰ ਛੱਡਦੇ ਕ੍ਰੋਧ ਨਾਲ ਯੁੱਧ ਕਰਦੇ ਨੇ, ਗੰਜ ਦੇ ਲਲਕਾਰੇ ਮਾਰਦੇ ਨੇ, ਯੋਧਾ ਗੁੱਸਾ ਗਾ ਕੇ ਮੂੰਹ ਮਾਰ ਲੋ ਕਹਿ ਰਹੇ ਨੇ। ਸੂਰ ਨੇ ਆਪਣੇ ਉੱਤੇ ਗ੍ਰਹਿਣ ਚਰਮਾਂ ਨੂੰ ਝੜਦੇ ਨੇ। ਗ੍ਰਹਿਣ ਨਾਮ ਸਾਧ ਜੀ, ਗ੍ਰਹਿਣ ਦਾ ਅਰਥ ਭਾਵੇਂ ਥੋੜਾ ਹੁੰਦਾ ਹੈ ਤੇ ਥੋੜੇ ਤੋਂ ਭਾਵ ਕੀ ਹੈ ਜਖਮ। ਤੇ ਇਸ ਪ੍ਰਕਾਰ ਹੈ ਇਹਦੇ ਲਈ ਜਗ ਲਈ ਦਿਨ ਦਾ ਵਰਤਣਾ ਜਿਹੜਾ ਹੈ ਉਹ ਸਾਸੀ ਯੁੱਧ ਨੂੰ ਜਦਾ ਪ੍ਰਕਰਨ ਪਦਾਰਥ ਹੋਇਆ ਹੋਇਆ ਤੇ ਉਹ ਅਰਥ ਕਰਾਂਗੇ ਗ੍ਰਹਿਣ ਦਾ ਅਰਥ ਬੁੜਾ ਹੋਊਗਾ। ਇੱਥੇ ਨਾਲ ਯੁੱਧ ਵਿੱਚ ਆਇਆ ਤਾਂ ਗ੍ਰਹਿਣ ਦਾ ਅਰਥ ਘਾਹ ਹੋਇਆ। ਇਸ ਕਰਕੇ ਘਾਹ ਜਿਹੜਾ ਹੈ ਜਗ ਜਿਹੜਾ ਹੈ ਇਹ ਬੋਲ
ਦਿੱਤੇ।
ਇਸ ਪ੍ਰਕਾਰ ਸੂਰ ਨੇ ਆਪਣੇ ਉੱਤੇ ਜਗ ਨੂੰ ਝੜਦੇ ਤੇ ਦੂਜਿਆਂ ਦੇ ਉੱਤੇ ਬਹੁਤੇ ਜਗਮਾਂ ਦੇ ਘਾਹ ਫੱਟ ਮਾਰਦੇ। ਇਸ ਪ੍ਰਕਾਰ ਸਿਰ ਉੱਪਰਲੇ ਖੱਬਰ ਘਟਾ ਕਰਕੇ ਜੀ ਸਿਰ ਉੱਪਰਲੇ ਖੱਬਰ ਘਟਾ ਕਰਕੇ ਤੋਪ ਦੇ ਸਰੀਰ ਜਿਹੜੇ ਉੱਪਰਲੀਆਂ ਜਿਹੜੀਆਂ ਵਰਤਾਂ ਸਜੋਆ ਹਨ ਉਹ ਸਾਰੀ ਕਟਪੂਰ ਮੈਰ ਮਾਰ ਪੈ ਰਹੀਆਂ ਨੇ, ਤਲਵਾਰਾਂ ਵੱਜ ਰਹੀਆਂ ਹਨ। ਉਹਨਾਂ ਚੋਂ ਸਾਹਸ ਦੀ ਆਵਾਜ਼ ਥੱਕ ਥੱਕਦੀ ਆ ਰਹੀ ਹੈ। ਬਹੁਤ ਸਾਰੀਆਂ ਵੱਡੀਆਂ ਗਿਰਜਾਂ ਜਿਹੜੀਆਂ ਆਕਾਸ਼ ਦੇ ਵਿੱਚ ਉਹ ਰੰਤ ਬੋਲ ਰਹੀਆਂ, ਡਾਕੀਆਂ ਉੱਚੀ ਆਵਾਜ਼ ਫਲਕਾਰੀਆਂ ਮਾਰ ਰਹੀਆਂ ਹਨ। ਬਹੁਤ ਸਾਰੀਆਂ ਮੁੰਡਾਂ ਬੜੀਆਂ ਸੁੰਦਰ ਜਾਣ ਕੇ ਸਮਾਨ ਨੂੰ ਫਿਰ ਰਹੀਆਂ ਹਨ। ਸੁਬਾਹ ਸੂਰ ਨੇ ਯੋਧਿਆਂ ਨੂੰ ਕਮਲੋ ਦੇਖ ਕਰਕੇ ਸ਼ਰਨੀ ਆ ਲੱਗੀਆਂ ਹਨ। ਸੂਰੀ ਦੇਵ ਦੀਆਂ ਇਸਤਰੀਆਂ ਮਨ ਭਾਉਂਦੇ ਗੀਤ ਗਾਉਂਦੀਆਂ ਫਿਰਦੀਆਂ ਮੁੱਖ ਨਾਲ ਮੁੱਖ ਤੋਂ ਗਾਉਂਦੀਆਂ, ਬਹੁਤ ਸਾਰੇ ਕਪੜਾਂ ਨੂੰ ਪੂਰਨ ਕਰਕੇ ਭਾਵ ਪੂਰੀ ਤਰ੍ਹਾਂ ਹਾਰ ਸ਼ਿੰਗਾਰ ਲਗਾ ਕੇ ਫਿਰਦੀਆਂ ਹਨ। ਸੂਰ ਨੇ ਵੇਖਦੇ ਨੇ ਸ਼ਿਵਜੀ ਤਰ੍ਹਾਂ ਦਾ ਹਾਰ ਪਾ ਰਿਹਾ ਤੇ ਇਹ ਸਾਸਰੀ ਪ੍ਰਕਰੀ ਪਖਿਆਰੀ ਸਵਰਗੀ ਅਪਸਰਾ ਦਾ ਸਵਰਗੀ ਨਿਸ਼ਵਾ ਅਪਸਰਾ ਰਣ ਤੋਂ ਵਿੱਚ ਨੱਚ ਰਹੀਆਂ ਹਨ, ਹਸਾਉਂਦੀਆਂ ਫਿਰ ਰਹੀਆਂ ਹਨ। ਸੂਰਮਿਆਂ ਯੋਧਿਆ ਆਦਿ ਨੂੰ ਇਹ ਜੋ ਰਣਵੀਰ ਯੋਧੇ ਫੌਜ ਸਾਥ ਜੀ ਤੇ ਉਹ ਚਾਹੁੰਦੇ ਸ਼ਸਤਰਾਂ ਨਾਲ ਬੈਰੀਆਂ ਨੂੰ ਹੱਥ ਲਾਉਂਦੇ ਨੇ, ਇਸ ਤਰ੍ਹਾਂ ਯੁੱਧ ਕਰਕੇ ਪੱਛਮੀ ਦਿਸ਼ਾ ਜਿੱਤ ਕਰਕੇ ਪਰਮ ਪੂਰਾ ਕਰ ਲਿਆ ਹੈ। ਤੇ ਜਿਸ ਪ੍ਰਕਾਰ ਇਹ ਮਹਾਨ ਯੋਧੇ ਨੇਕ ਰੰਗ ਜੀ ਨੇ ਜਦੋਂ ਸਾਧ ਜੀ ਸਾਰੇ ਪੱਛਮ ਦਿਸ਼ਾ ਨੂੰ ਜਿੱਤ ਲਿਆ ਫਿਰ ਦੱਖਣ ਦਾ ਧਿਆਨ ਆਇਆ ਨੇਕ ਰੰਗ ਜੀ ਨੂੰ। ਜਿਵੇਂ ਜਿਵੇਂ ਉੱਥੇ ਯੁੱਧ ਹੋਇਆ ਤਿਵੇਂ ਤਿਵੇਂ ਹੀ ਸਤਿਗੁਰੂ ਮਹਾਰਾਜ ਜੀ ਦਾ ਬਿਆਨ ਕਰਦੇ ਹਾਂ। ਯੁੱਧ ਦਾ ਸਾਹ ਸੁਣੀ ਤੇ ਇਸ ਪ੍ਰਕਾਰ ਸਿਮਰਨ ਕਰਦਿਆਂ ਜੋਗਣੀਆਂ ਜੈਕਾਰ ਕਰ ਰਹੀਆਂ ਹਨ। ਕਲ ਕੰਪਤ ਭੀਰ ਜਿਹੜੇ ਭੀਰੂ ਨੂੰ ਕਾਇਰ ਉਹ ਅਭੀਰ ਬਿਆਮ ਸੂਰਮੇ ਅਤੇ ਕਾਲ ਦਾ ਡਰ ਮੰਨ ਕਰਕੇ ਕੰਬ ਰਹੇ ਹਨ। ਧਰਤੀ ਤੇ ਡੋਲੇ ਕਾ ਰਹੀ ਹੈ ਧਰਤੀ ਜਿਹੜੀ ਹੈ ਦੇਵਤੇ ਦੇਖਦੇ ਹੋ ਧਨ ਧਨ ਕਰਦੇ ਜਾਣਦੇ ਨੇ, ਬੜੀ ਡਰਾਉਣੀ ਪ੍ਰਭਾ ਵਾਲੀ ਕਪਾਲੀ ਕਲਕਾਰੀਆਂ ਮਾਰ ਰਹੀ ਹੈ, ਫੜ ਕਰਨ ਵਾਲੇ ਅਸਤਰ ਸ਼ਸਤਰਾਂ ਨੂੰ ਵਰਕਾ ਰਹੇ ਹਨ। ਬਰਖ ਹੀ ਹੋ ਰਹੀ ਹੈ ਮਾਨੋ ਤੀਰਾਂ ਦੀ, ਵੀਰ ਬਹਾਦਰ ਜਿਹੜੇ ਹੈ ਘੱਲਤ ਝੱਲਤ ਜੋਧ ਜੁਟਮ ਤੇ ਇਸ ਘੋੜਿਆਂ ਨੂੰ ਮਾਰ ਕੇ ਜੋਧੇ ਯੁੱਧ ਵਿੱਚ ਸ਼ਸਤਰ ਅਸਤਰਾਂ ਨੂੰ ਆਪਣੇ ਉੱਤੇ ਚੱਲਦੇ ਵੀ ਹਨ। ਚੜੀ ਹੋਈ ਸਾਰਸੀ ਕਪਾਲੀ ਦੇਵੀ ਕਰਕਾਰੀ ਬਗੈਰ ਕੰਨੀ ਦੂਜੇ ਦੇ ਰਹਾ ਖੇਤੀ ਬਗੈਰ ਔਰ ਬਸ ਸੁਣੋ ਹੀ ਤੇ ਇਹ ਸ਼ਾਸਨ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਛਮੇ ਜੀਤ ਦੱਖਣ ਪੁਜਾਰ ਪਛਮ ਨੂੰ ਜਿੱਤਿਆ ਦੱਖਣ ਨੂੰ ਉਜਾੜ ਕੇ ਰੱਖ ਦਿੱਤਾ। ਕੁਪੇ ਉਹ ਪਛਮ ਕਲ ਗਈ ਬਾਹਰ ਫਿਰ ਥੋੜਾ ਗੁੱਸੇ ਵਿੱਚ ਆ ਗਏ।
ਤੀਨੋਂ ਪਿਆਰ ਪੂਰਤ ਸਾਣ ਬੱਚੀ ਅਜੈਤ ਪੁੱਤਰ ਸਾਣ
ਇਹ ਪਹੁੰਚ ਗਏ ਦਾਸ ਜੀ ਫਿਰ ਪੂਰਵ ਦਿਸ਼ਾ ਵੱਲ ਰੁਕ ਹੋ ਗਏ। ਅਜੈਤ ਪੁੱਤਰ ਰਣਜੀਤ ਨਿਸ਼ਾਨ ਨਗਾਰੇ ਵੱਜਣ ਲੱਗ ਪਏ।
ਮਾਤ ਮਹੀਪ ਮੁੰਡੇ ਮਹਾਨ ਚਾਰ ਚਾਰ ਬੁੱਧਿਆ ਨਿਧਾਨ
ਮਗਰ ਦੇਸ ਦੇ ਰਾਜੇ ਨੇ ਭਾਰੀ ਯੁੱਧ ਕੀਤਾ ਜੋ 14 ਵਿਦਿਆ ਦਾ ਖਜ਼ਾਨਾ ਹੈ। 14 ਵਿਦਿਆ ਲੈਣ ਵਾਲਾ ਅਜਿਹੇ ਰਾਜੇ ਵੀ ਚੱਕਰ ਨੇ ਉਹਨਾਂ ਨੂੰ ਵੀ ਸਾਹ ਸੀ ਚਾਢਾ ਛਕਾਉਂਦੇ ਜਾਣਾ ਹੈ।
ਬੰਗੀ ਕੁਲਿੰਗਾਂ ਕੀ ਅਜੀਤ ਮੁਰੰਗ ਅੰਦਰ ਲੈ ਪਾਲ ਪੀਤ
ਬੰਗ ਦੇਸ਼ ਵਾਲੇ ਕੁਲਿੰਗ ਦੇਸ਼ ਵਾਲੇ ਅੰਗ ਦੇਸ਼ ਵਾਲੇ ਉਹ ਕਦੇ ਵੀ ਨਹੀਂ ਜਿੱਤੇ ਗਏ। ਜਿਹੜੇ ਉਹ ਵੀ ਜਿੱਤ ਲੈਣੇ ਹੁਣ ਮੁਰੰਗ ਅਗਰ ਤੇ ਅੱਗੇ ਸਾਹ ਸੀ ਨੇਪਾਲ ਜਿਹੜੀ ਹੈ ਨੇਪਾਲ ਦੇ ਰਾਜੇ ਨੂੰ ਵੀ ਜਿੱਤਣੇ ਦੇ ਕਲੰਕ ਨੇ ਸਾਰੇ ਦੇਸ਼ਾਂ ਦੇ ਪੁਰਾਣੇ ਨਾਮ ਲਏ ਨੇ। ਕਿਉਂ ਸਾਸ ਜੀ ਕਿਉਂ ਸ਼ਹਿਜ਼ਾਦਾ ਕਰਨਾ ਦੇ ਇਕਾਬ ਪਾਲ ਭਾਵ ਸਾਰਿਆਂ ਇਲਾਕਿਆਂ ਦੇ ਰਾਜਿਆਂ ਨੂੰ ਬੜਾ ਭਾਵ ਉਪਾਵ ਜਤਨ ਕਰਕੇ ਮਾਰ ਸੁੱਟੇ ਤੇ ਨਾ ਨਾ ਸੁਣ ਵਾਲੇ ਜਿਹੜੇ ਸੀ ਮਾਰੇ ਵੀ ਕਰੇ ਸੋ ਉਪਾਵ ਉਪਾਵ ਬੜੇ ਜਤਨ ਦੇ ਨਾਲ ਮਾਰ ਦਿੱਤੇ ਕੰਡੇ ਨਾ ਨਾ ਸੁਣ ਵਾਲੇ ਤੁਰੰਤ ਬੇਅੰਤ ਜੋਧੇ ਉਹ ਨਾਸ਼ ਕਰ ਦਿੱਤੇ। ਪੂਰਵ ਪ੍ਰੰਤ ਤੱਕ ਸਾਰਾ ਇਲਾਕਾ ਸਾਰੇ ਪਾਸੋਂ ਖੋਲਿਆ ਕਰ ਕੀ ਇਹ ਹਾਲ ਕਰ ਦੇਣੀ ਹੈ ਆਪਣੇ ਹੱਥ ਵਿੱਚ ਲੈ
ਲੈਣਾ
ਮਨ ਬੁੱਧੀ ਵਾਲੇ ਰਾਸ਼ਾਂ ਨੂੰ ਦੇਸ਼ ਤੋਂ ਬਾਹਰ ਕੱਢ ਲੈਣਾ। ਫਿਰ ਕਲਗੀ ਅਵਤਾਰ ਨੇ ਕ੍ਰੋਧ ਨਾਲ ਪੁੱਤਰ ਦਿਸ਼ਾ ਵੱਲ ਜਾਣਾ ਹੈ ਜੀ। ਆਖੀ ਰਾਜੇ ਨੇ ਯੁੱਧ ਕੀਤਾ ਹੈ ਨਾ ਕੰਢੇ ਜਾਣ ਵਾਲੇ ਪੁਰਾਣਾ ਫਰਾਂਟ ਖੂਨੀ ਰਾਜੇ ਨੂੰ ਟੋਟੇ ਟੋਟੇ ਕਰ ਚੁੱਕਿਆ ਜੀ।
ਇਸਰੀ ਵਿੱਚ ਨਾਟਕ ਤੇ ਉਤਾਰੇ ਪੂਰਵ ਜੀਤ ਜੀ ਨਾਮ ਸਮਾਪਤ ਧਿਆਨੀਆਂ
ਉਹ ਸਤਰ ਨਾਟਕ ਦੇ ਅੰਦਰ ਇਤੀ ਨਾਮ ਸਮਾਪਤੀ ਹੈ। ਕਲਕੀ ਅਵਤਾਰ ਦੇ ਪੂਰਵ ਦਾ ਜੰਗ ਜਿੱਤਿਆ ਸਮਾਪਤ ਕੀਤਾ ਇਸ ਅਧਿਆਇ ਦਾ ਨਾਮ ਤੀਜਾ ਅਧਿਆਇ ਹੈ ਜੀ।
ਸਾਧਵੀ ਛੰਦ ਭਾਤ ਪੂਰਵ ਪੱਟ ਨੂੰ ਪੱਟ ਕੰਦੇ ਛੰਦ ਕੱਟੇ ਪੱਟ
ਹੁਣ ਚੌਥੇ ਅਧਿਆਇ ਫਿਰ ਦੱਸ ਜਿਸ ਤਰ੍ਹਾਂ ਪੂਰਵ ਦਿਸ਼ਾ ਤੇ ਪੜਨ ਸ਼ਹਿਰ ਆਦਿ ਨੂੰ ਕਪੱਟ ਉਜਾੜ ਪਾੜ ਕੇ ਸੱਟਣਾ ਹੈ।
ਕੱਟੇ ਪੱਟ ਕੰਦੇ ਅਖੰਡ ਵਜੇ ਨਿਸ਼ਾਨ ਮੱਚੋ ਕਮੰਡ
ਕੰਡੇ ਅਖੰਡ ਕੱਟੇ ਅਖੰਡ ਨਾ ਕੱਟੇ ਜਾਣ ਵਾਲੇ ਕੱਟੇ ਨਾ ਖੰਡੇ ਜਾਣ ਵਾਲੇ ਉਹਨਾਂ ਦੇ ਟੁਕੜੇ ਟੁਕੜੇ ਅਖੰਡ ਦੇ ਟੁਕੜੇ ਕਰ ਦਿੱਤੇ। ਫਟੇ ਅਖੰਡ ਤੇ ਨਾ ਫਟੇ ਜਾਣ ਵਾਲਿਆਂ ਨੂੰ ਫਟਿਆ ਅਖੰਡਾਂ ਨੂੰ ਖੰਡ ਖੰਡ ਕਰ ਦਿੱਤਾ। ਬੜਾ ਘਰਸਾਨ ਦਾ ਯੁੱਧ ਮਚਿਆ ਧੌਂਸੇ ਨਗਾਰੇ ਵਜੇ ਜੀ।
ਜੋਰੇ ਸੁਜੰਗ ਜੋਧਾ ਜੁਝਾਰ ਜੋ ਕਦੇ ਬਾਣ ਗਸ਼ਿਤ ਜੁਝਾਰ
ਲੜਾਕੇ ਸੂਰਮੇ ਜੰਗ ਚ ਜੁੜਦੇ ਜੋ ਤੀਰ ਛੱਡਦੇ ਨੇ ਲੜਦੇ ਹੋਏ ਲਲਕਾਰਦੇ ਹਨ ਜੀ।
ਬਾਜੰਤ ਤੀਰ ਫਿਰ ਪੈਰ ਭਾਏ ਭਵੰਤ ਭਾਏ ਜਿੱਤੇ ਅਗਾਏ
ਬਾਜੰਤ ਭੀਰ ਭੀਰ ਡਰ ਨਾਲ ਭਾਰ ਘਬਰਾਏ ਵਜਣੇ ਪੈਰ ਤੋਂ ਭੱਜੇ ਜਾ ਰਹੇ ਹਨ ਭਵੰਤ ਘਾਏ ਤੇ ਜੋ ਫੱਟ ਖਾ ਕੇ ਡਿੱਗੇ ਨੇ ਉਹ ਫੱਟਾਂ ਦੇ ਵਿੱਚੋਂ ਜਦੋਂ ਸਾਹ ਸੰਗੀਤ ਖੂਨ ਨਿਕਲਿਆ ਭੱਕ ਭੱਕ ਦੀ ਆਵਾਜ਼ ਲਹੂ ਦੀ ਆਉਂਦੀ ਹੈ ਡਿੱਗੇ ਅਗਾਏ ਡਿੱਗੇ ਹੋਏ ਜਮ ਖਾ ਕੇ
ਸਾਜੰਤ ਸਾਜੇ ਬਾਜਾ ਬਾਜਿਤ ਪੰਗ ਨਾ ਚੰਤ ਭੂਤ ਭੈ ਕਰ ਸੁਰੰਗ
ਸਾਜਾਂ ਨੂੰ ਸਜਾਉਂਦੇ ਬੰਦੂਕਾਂ ਨੂੰ ਮਾਰ ਦੇ ਡਰ ਨੂੰ ਧਾਰਨ ਕੀਤੇ ਲਹੂ ਦੀਆਂ ਭੱਜੇ ਹੋਏ ਸੂਏ ਰੰਗ ਵਾਲੇ ਭੂਤ ਪ੍ਰੇਤ ਰਚ ਰਹੇ ਹਨ।
ਬਪਕੰਤ ਵਿਚਾਲ ਕਰੰਗ ਕਾਲ ਨੰਪੰਤ ਡਾਲ ਬਪਕੰਤ ਪੋਦਵਾਲ
ਵਿਤਾਲ ਵਿਕਾਰ ਹੈ ਕਾਲੀ ਕਹਿ ਕਹਿ ਕਰਕੇ ਹੱਸਦੀ ਹੈ ਤੇ ਇਸ ਬਰਗੰਤ ਵਿਤਾਲ ਕਹੰਤ ਕਾਲ ਜੰਕੰਤ ਡੌਰ ਤੇ ਇਹੋ ਸਾਸ ਜੀ ਰੁਦਰ ਦਾ ਡੌਰ ਖੜਕ ਰਿਹਾ ਭਾਵ ਸ਼ਿਵ ਜੀ ਦਾ ਉਹਨਾਂ ਦੇ ਨੇਤਰ ਚੋਂ ਅੱਗ ਦੀਆਂ ਲਾਡਾਂ ਨਿਕਲੀਆਂ ਹਨ।
ਭਾਜੰਤ ਭੀਰ ਤਜ ਭੀਰ ਖੇਤ ਨਾ ਚੰਤ ਭੂਤ ਬੈਤਾਲ ਪ੍ਰੇਤ
ਲੋਕ ਜੁਦ ਭੂਮੀ ਨੂੰ ਛੱਡ ਕੇ ਭੱਜਣ ਲੱਗੇ ਨੇ ਭੂਤ ਪ੍ਰੇਤ ਸਾਸ ਜੀ ਨੱਚਣ ਲੱਗੇ ਨੇ ਤੇ ਇਹੋ ਕਿਰਿਆ ਕਰਦਾ ਤੁਰੰਤ ਮਾਲਾ ਨੂੰ ਕਹਿੰਦਾ ਸ਼ਿਵ ਜੀ ਉੱਤੇ ਪਾਉਣ ਲੱਗਾ ਹੈ।
ਜਿਰੰਤ ਈਸ ਭਵੰਤ ਕਪਾਲ
ਇਉਂ ਕ੍ਰੀੜਿਤ ਕਰਦਾ ਭਾਵ ਇਹ ਕ੍ਰੀੜਾ ਕਰਦਾ ਤੇ ਰੁੰਡਾ ਦੀ ਮਾਲਾ ਪਹਿਨਣ ਲੱਗਾ ਅਪਛਰਾ ਬਹਾਦਰੀ ਦੇ ਕਰਕੇ ਸ਼ੱਕ ਪ੍ਰਸੰਨ ਹੋ ਕੇ ਸੂਰਮਿਆਂ ਨੂੰ ਬਲ ਰਹੀਆਂ ਹਨ। ਉਹਨਾਂ ਦੇ ਪੱਟਾਂ ਵਿੱਚੋਂ ਭਾਵੇਂ ਲਹੂ ਡਿੱਗਦਾ ਹੈ ਤੇ ਇਉਂ ਸਾਧ ਸਿੰਘ ਪੂਰ ਚੌਰ ਦੇ ਨਾਲ ਨੱਚ ਰਹੇ ਨੇ। ਸ਼ਿਵਜੀ ਨੱਚ ਰਿਹਾ, ਡੌਰੂ ਕੜਕਾ ਰਿਹਾ ਤੇ ਇਉਂ ਪਾਰਕ ਦੀ ਪਸੰਦ ਤੇ ਰੁੰਡ ਮਾਲਾ ਸਿਰਾਂ ਦੀ ਪਾ ਰਹੀ ਹੈ। ਤੇ ਇਉਂ ਕੰਧਰਵ ਸਿੱਧ ਕਾਰਨ ਘੱਟ ਤੇ ਪ੍ਰਸਿੱਧ ਕਵੀ ਇਹ ਸਾਰੇ ਸੂਰਮਿਆਂ ਦੀ ਕੀਰਤੀ ਦੀ ਕਵਿਤਾ ਕਥਨ ਕਰ ਰਹੇ ਹਨ। ਸਿੱਧ ਲੋਕ ਸੋਭਾ ਕਰਦੇ ਹਨ।
ਗਾਵੰਤ ਬੀਨ ਬੀਨਾ ਬਜੰਤ ਰਿਜੰਤ ਦੇ ਬੂਨ ਮਨ ਦੁਲੰਤ।
ਬੀਨ ਚਤਰ ਅਪਛਰਾਂ ਗੀਤ ਗਾਉਂਦੀਆਂ ਵਜਾਉਂਦੀਆਂ ਬੀਣਾ ਵਜਾਉਂਦੀਆਂ ਜਿਨ੍ਹਾਂ ਦੇ ਰੂਪ ਨੂੰ ਵੇਖ ਕਰਕੇ ਦੇਵਤੇ ਵੀ ਪ੍ਰਸੰਨ ਹੋ ਰਹੇ ਹਨ, ਮੁਨੀ ਜਨਾਂ ਦੇ ਮਨ ਡੋਲ ਰਹੇ ਹਨ।
ਗੁੰਜਿਤ ਤਜਿੰਦਰ ਹੈ ਵਰਿਆ ਸੰਤ ਕੁਲਤ ਸੁਭਾ ਮਾਰੂ ਬਜੰਤ।
ਤਜਿੰਦਰ ਵੱਡੇ ਵੱਡੇ ਹਾਥੀ ਝੁਗਾੜਾ ਮਾਰਦੇ ਹਨ, ਗਿਣਤੀ ਬੜੇ ਚੰਗੇ ਘੋੜੇ ਹਿਣਕਦੇ ਨੇ। ਸੁਭਾ ਮੰਤਰੀ ਸੂਰਮੇ ਮਾਰੇ ਗਏ ਬੋਲਦੇ ਨੇ, ਮਾਰੂ ਬਾਜੇ ਵੱਜਦੇ ਹਨ। ਇਤਨੀ ਆਵਾਜ਼ ਪੈਦਾ ਹੋ ਰਹੀ ਹੈ ਕਿ ਸਾਰੀਆਂ ਦਿਸ਼ਾ ਵਿੱਚ ਭਰ ਗਈ। ਧਰਤੀ ਉੱਤੇ ਧਰਮ ਦੀ ਮਾਣ ਹੋ ਰਹੀ ਸੀ, ਜਿਸ ਕਰਕੇ ਮਹਿੰਦਰ ਵੱਡੇ ਵੱਡੇ ਪਹਾੜ ਡੋਲਣ ਲੱਗ ਪਏ ਸੀ। ਭੂਮੀ ਵਿੱਚ ਖੂਨੀ ਤਲਵਾਰਾਂ ਖੁੱਲ ਗਈਆਂ, ਤੀਰ ਛੁੱਟ ਰਹੇ ਨੇ, ਸੂਰਮੇ ਨਿਸੰਗ ਹੋ ਕੇ ਯੁੱਧ ਵਿੱਚ ਜੁੜਦੇ ਹੋਏ ਇਹ ਹਾਲਤ ਹੋ ਰਹੀ ਹੈ। ਜਿਨ੍ਹਾਂ ਦੇ ਮਰਨ ਸਦਾਨ ਭੇਜੇ ਗਏ ਨੇ ਉਹ ਸੂਰਮੇ ਸ਼ਹੀਦ ਹੋ ਰਹੇ। ਅਪਛਰਾ ਸੂਰਮੇ ਨੂੰ ਮਰਨ ਲਈ ਉਹ ਸਿਆਹ ਦੀਆਂ ਭਾਈਆਂ ਆਕਾਸ਼ ਵਿੱਚ ਉਤਰੀਆਂ।
ਸਰਕੰਤ ਸੇਲ ਬਰਕੰਤ ਬਾਣ ਹਰਕੰਤ ਗੂਰ ਬਰਕੰਤ ਜਵਾਨ।
ਤੇ ਉਹ ਬਰਸ਼ਿਆਂ ਨੂੰ ਅੱਗੇ ਬਲ ਨੂੰ ਧੱਕ ਧੱਕ ਕਰਕੇ ਨਾ ਤੀਰਾਂ ਦੀ ਵਰਖਾ ਕਰ ਰਹੇ ਨੇ। ਅਪਸ਼ਰਾਂ ਪ੍ਰਸੰਨ ਹੋ ਰਹੀਆਂ ਨੇ ਤੇ ਇਹ ਸਾਸਰੀ ਸੂਰਮਿਆਂ ਨੂੰ ਪਰਖ ਰਹੀਆਂ ਹਨ।
ਬਾਜੰਤ ਢੋਲ ਡੋਰੂ ਕੁਰਾਲ ਨਚੰਤ ਭੂਤ ਭੈਰੋ ਕਪਾਲ।
ਡੋਲੇ ਡੋਰੂ ਢੋਲ ਵੱਜ ਰਹੇ, ਡਰਾਉਣੀ ਸ਼ਕਲ ਵਾਲੇ ਭੈਰੋ ਭੂਤ ਪ੍ਰੇਤ ਆਦਿ ਨੱਚ ਰਹੇ
ਨੇ।
ਇਹ ਸਾਸਰੀ ਕੱਲਾਂ ਦੀ ਕਰਕਾਰ ਸੁਣਾਈ ਦੇ ਰਹੀ ਹੈ, ਕਣਕਾਂ ਦੇ ਪੋਦੀਆਂ ਦੇ ਟੀਕੇ ਸਾਸਰੀ ਤਰਕ ਰਹੇ ਨੇ। ਝਗੜਿਆਂ ਦਾ ਢੋਲ ਐਸਾ ਮਤਰਿਆ ਹੈ। ਬੜੇ ਭਾਰੇ ਜਗੜੇ ਗਏ ਦਬ ਗਏ ਮਹੰਤ ਲੋਕ ਹਿੜ ਹਿੜ ਕਰਕੇ ਹਾਸੇ ਹੱਸ ਰਹੇ ਨੇ। ਜਿਨ੍ਹਾਂ ਦੀ ਜਾਨ ਸੁੱਕੀ ਰਹੀ ਸੀ, ਕੋਈ ਭਜਨ ਨਹੀਂ ਸੀ ਕਰ ਦਿੰਦਾ ਤੇ ਇਹ ਸਾਧਵੀ ਜਿਹੜੇ ਡੇਰਿਆਂ ਵਿੱਚ ਰਹਿ ਕਰਕੇ ਕੇਵਲ ਸਿਮਰਨ ਭਜਨ ਕਰਨ ਵਾਲੇ ਸ਼ਾਂਤ ਲੋਕ ਸਨ। ਕਰਮ ਜੋਗੇ ਕੁਛ ਨਹੀਂ ਸੀ ਵਿਚਾਰੇ, ਉਹ ਹਿੜਹਿੜ ਕਰਕੇ ਆਉਂਦੇ ਵੀ ਚੰਗਾ ਹੁਣ ਸਮਾਂ ਵਧੀਆ ਆਇਆ, ਧਰਮ ਦਾ ਰਾਜ ਹੋਇਆ ਹੈ। ਸ਼ਿਵ ਜੀ ਹੱਸਦਾ, ਸ਼ਤਾਲਿਕ ਰਾਜ ਇਹ ਲੋਕ ਉਸਤ ਕਰਦੇ ਨੇ। ਅੱਗ ਦੇ ਤੇਜ ਵਾਂਗੂ ਚਿਹਰੇ ਦਾ ਪ੍ਰਕਾਸ਼ ਹੈ। ਅਨਾਮਨ ਅੰਨ ਜਮਾਂ ਅਮਨ ਦੁੱਖ ਤੋਂ ਬਿਨਾਂ ਡਰਾਉਣੇ ਰੂਪ ਵਾਲਾ ਹੈ। ਤੇ ਜੋ ਰਾਜਾ ਧਾਰੀ ਲੋਕ ਤਮਕੇ ਹੋਏ ਜਿਨ੍ਹਾਂ ਵਿਚਲੇ ਨੇਤਰ ਤੇ ਵਸਾਉਣ ਵਾਲੇ ਬਣ ਰਹੇ ਹਨ ਤਾਂ ਉਸਦੇ ਲੋਕਾਂ ਨੂੰ ਕੁੱਟਣ ਵਾਲੇ ਨੇ ਕਾਸਾ ਮਈ ਦੇ ਕਮੋਦ ਹਨ ਢਾਲਾਂ ਦੇ ਢਾਲ ਢੋਲ ਵੱਜ ਰਹੇ ਮਨ ਨੂੰ ਢਾਲਾਂ ਕੱਢ ਰਹੀਆਂ ਤਾਂ ਇਹੀ ਢੋਲ ਵੱਜ ਰਹੇ ਦਮੰਕੇ ਡੰਕ ਵਾਰੇ ਢਾਲਾਂ ਉੱਤੇ ਛੱਤਰ ਡੰਕ ਡੰਕ ਕਰਕੇ ਬਾਹਰ ਪੈਂਦੇ ਨੇ ਇਹੋ ਢੋਲਾਂ ਦੇ ਡੰਕੇ ਪੈ ਰਹੇ ਹਨ ਬਾਜਾਂ ਦੇ ਨੇਜੇ ਸਾਹ ਸੁਣੀ ਉਹ ਕੰਕਾਰ ਪਾ ਰਹੇ ਤੀਰਾਂ ਦੇ ਚਮਕਾਰ ਨਾਲ ਤੀਰਾਂ ਵਾਲਿਆਂ ਦੇ ਲਹੂ ਤਾਜ਼ੇ ਹੋ ਰਹੇ ਨਾ ਜਿੱਤੇ ਜਾਣ ਵਾਲੇ ਜਿੱਤ ਲਏ ਨਾ ਮੰਡੇ ਜਾਣ ਵਾਲੇ ਮੰਡ ਲਏ ਨਾ ਟੁੱਟਣ ਵਾਲੇ ਤੋਰੇ ਅਤੋਰ ਖੰਡੇ ਅਖੰਡ ਉਹ ਤੋੜ ਸੁੱਟੇ ਨਾ ਖੰਡਣ ਵਾਲੇ ਖੰਡ ਸੁੱਟੇ ਨਾ ਭੱਜ ਸਕਣ ਵਾਲੇ ਭੰਨ ਸੁੱਟੇ ਨਾ ਭੱਜਣ ਵਾਲੇ ਭੱਜ ਗਏ ਬਾਕੀ ਜਗਨ ਸਾਸ ਜਗਨ ਛੱਡ ਕੇ ਖਵਾਸ ਦਾਸਾਂ ਦੇ ਖਾਣੇ ਘਰਾਂ ਵਿੱਚ ਜਾ ਵਸੇ ਜੀ
ਸੰਕੜੇ ਸੂਰ ਭੰਬਰੇ ਭੀੜ
ਸੂਰਮੇ ਸੰਗਤ ਵਾਏ ਗਏ ਪੈਰ ਭਰਮ ਹੋ ਕੇ ਨਾ ਭਰਮ ਦੇ ਭਰਮੇ ਹੋਏ ਡਟ ਗਏ ਨੇ ਸੂਰਮੇ ਵੇਖ ਕੇ ਉਹਨਾਂ ਪ੍ਰਸੰਨ ਹੋ ਰਹੀਆਂ ਨੇ ਇਉਂ ਇਸ ਪ੍ਰਕਾਰ ਜੀ
ਕਸਤੂਰੀ
ਵਿੱਚ ਕੇਸਰ ਮਿਰਗ ਮਰ ਕਸਤੂਰੀ ਗੁਲਾਬ ਦੇ ਕਪੂਰ ਢੋਲ ਕੇ ਸੂਰਮਿਆਂ ਨੇ ਸਿਰ ਉੱਤੇ ਸਾਹ ਹੀ ਪੱਟ ਦੇਣੀਆਂ ਤੇ ਇਸ ਪ੍ਰਕਾਰ ਅਫਸਰਾਂ ਕਰ ਰਹੀਆਂ ਹਨ ਤਿੰਨਾਂ ਦਿਸ਼ਾ ਨੂੰ ਚੱਲ ਲਿਆ ਫਿਰ ਉੱਤਰ ਦਿਸ਼ਾ ਦਾ ਸਾਸ ਜੀ ਧੁਮਸਾ ਵਜਿਆ ਹੈ ਤੇ ਚੱਲੇ ਸੋ ਚੀਨ ਮਕੀਨ ਦੇਸ਼ ਚੀਨ ਮਕੀਨ ਦੇਸ਼ ਦੇ ਸਾਸ ਨੂੰ ਚੱਲ ਪਏ ਨਾ ਜਿਹਨਾਂ ਸੂਰਮਿਆਂ ਜੋਗਿਆਂ ਸਮਤ ਸੁੱਧ ਰਾਵ ਜੀ ਭੇਤ ਜੋਗਿਆਂ ਦਾ ਰੂਪ ਧਾਰਿਆ ਹੋਇਆ ਹੈ ਜੀ ਬਾਜੇ ਬਜਦੇ ਤੇ ਜੋ ਯੋਧੇ ਸਾਥੀਆਂ ਲਸਕਾਰੀ ਮਾਰਦੇ ਸਬੰਧ ਸੂਰਬੀਰਾਂ ਦਾ ਰੂਪ ਨੂੰ ਵੇਖ ਕਰਕੇ ਅਪਸਰਾਂ ਉਤਸ਼ਾਹ ਦੇ ਸਹਿਤ ਹੋ ਰਹੀਆਂ ਹਨ ਸਾਰੇ ਦੇਵ ਦੈਤ ਪ੍ਰਸੰਨ ਹੋ ਗਏ ਤੇ ਹੰਕਾਰ ਨੂੰ ਛੱਡ ਕੇ ਖੁਸ਼ੀ ਦੇ ਗੀਤ ਲਾ ਕੇ ਗਾਓ ਹੰਕਾਰ ਛੱਡ ਦਿੱਤਾ ਹੈ ਚੀਨ ਦੇ ਰਾਜੇ ਨੇ ਕਲਕੀ ਅਵਤਾਰ ਦਾ ਆਉਣਾ ਸੁਣ ਕੇ ਫੌਜ ਨੂੰ ਸਜਾ ਲਿਆ ਯੁੱਧ ਦੇ ਸਾਰੇ ਸਮਾਜ ਨੂੰ ਇਕੱਠਾ ਕਰਕੇ ਬਾਜੇ ਵੱਜਣ ਲੱਗੇ ਬਾਜੇ ਵੱਜਣ ਸਭਨ ਸਮਾਜ ਸਮਾਜ ਨੂੰ ਇਹ ਘੱਟ ਦਿੱਤਾ ਇਉਂ ਬਾਜੇ ਵੱਜਣ ਲੱਗੇ ਚੱਲ ਯੋਧੇ ਜਵਾਰ ਦੁਖੀ ਹੋ ਕਰਕੇ ਨਾ ਯੁੱਧ ਨੂੰ ਤੁਰ ਪਏ ਜਿਨ੍ਹਾਂ ਦੇ ਸਰੀਰ ਲੋਹੇ ਦੇ ਨਾਲ ਮਨ ਕ੍ਰੋਧ ਨਾਲ ਭਰੇ ਹੋਏ ਨੇ ਤੀਰਾਂ ਦੀ ਵਰਖਾ ਕਰਦੇ
ਨੇ
ਪੱਧਰੀ ਸੂਰ ਵੀਰਾਂ ਦਾ ਨਾਸ ਕਰਨ ਵਾਲੇ ਖੂਨੀ ਜੀਵ ਖੁੱਲੇ ਮਹਾਨ ਯੋਧੇ ਯੁੱਧ ਚ ਉਤਰੇ ਤਬਾਹ ਹੋ ਗਏ ਹਨ ਬੰਦੂਕਾਂ ਦੀ ਦੁਕਾਨ ਧੁਕੇ ਹੋਏ ਧੁੰਦ ਪੈ ਰਹੀ ਸੂਰਮੇ ਫੱਟ ਖਾ ਕੇ ਮੁਰਸ਼ਦ ਹੋ ਰਹੇ ਨੇ ਚਾਰੇ ਪਾਸੇ ਚੁੜੇਲਾਂ ਦੀਆਂ ਚੀਕਾਂ ਸੁਣ ਵਿੱਚ ਆ
ਰਹੀਆਂ
ਹੱਥੇ ਹੱਥ ਰਹੀ ਹੈ ਪੈਰੋਂ ਦੇ ਬਾਹਰ ਸਾਰੇ ਭੂਤ ਭਗਤਾ ਮਾਰ ਰਹੇ ਹਨ ਜਿਹਨਾਂ ਨੂੰ ਤੀਰ ਲੱਗਦੇ ਨੇ ਮਾਸ ਆ ਰਹੇ ਨੇ ਮਾਸ ਕਰ ਰਹੇ ਨੇ ਕੈਰ ਲੋਕ ਉਦਾਸੀ ਹੋ ਕਰਕੇ ਭੱਜ ਰਹੇ ਹਨ ਚੀਨ ਦਾ ਰਾਜਾ ਜੰਗ ਕਰਨ ਨੂੰ ਚੜਿਆ ਜਿਹਦੇ ਸਾਰੇ ਸਾਜ ਸਾਜੇ ਹੋਏ ਹਨ ਜਿਉਂ ਸਾਹਸੀ ਖੂਨ ਕਰਨ ਵਾਲੇ ਸੂਰਮੇ ਖੇਤ ਗਿਰ ਭੱਜੇ ਫਿਰਦੇ ਹਨ ਚੇਤ ਨੂੰ ਸਾਹਸੀ ਖੁਸ਼ੀ ਬੜੀ ਚੜੀ ਹੋਈ ਹੈ ਯੋਧੇ ਗੁੱਸੇ ਦੇ ਨਾਲ ਤੀਰ ਚਲਾਉਂਦੇ ਚਲਾਉਣ ਲੱਗੇ ਕਈਆਂ ਦੇ ਅੰਗ ਟੁੱਟ ਰਹੇ ਹਨ ਤਜੇ ਬਾਣ ਟੁੱਟਰੋ ਤੇ ਸ਼ਾਇਦ ਜਿਸ ਵੇਲੇ ਸਾਹਸੀ ਬਾਣ ਚਲਾਉਂਦੇ ਹਨ ਕਈਆਂ ਦੇ ਅੰਗ ਟੁੱਟ ਗਏ ਕਈਆਂ ਦੇ ਅੰਗ ਭੰਗ ਹੋ ਗਏ ਭਵੇਂ ਅੰਗ ਜੰਗਲ ਫਿਰ ਜੰਗ ਵਿੱਚ ਫਿਰ ਰਹੇ ਹਨ ਸਿੰਘ ਜੀ ਨੱਚਦਾ ਹੋਇਆ ਸਿਰਾਂ ਨੂੰ ਮਾਲਾ ਚੋ ਰਿਹਾ ਹੈ ਤੇ ਉਹ ਫੌਜ ਦੇ ਰਾਜੇ ਆ ਕਰਕੇ ਮਿਲੇ ਨੇ ਤੇ ਕਰੇ ਚਿੱਤਰ ਚਾਰਨ ਬੜੇ ਸੁੰਦਰ ਕੌਤ ਕਰਦੇ ਤਜੇ ਬਾਣ ਧਾਰਨ ਤੀਰਾਂ ਦਾ ਮੀਂਹ ਵਹਾਉਂਦੇ ਹਨ ਯੋਧੇ ਯੁੱਧ ਵਿੱਚ ਮੰਡੇ ਹਨ ਕ੍ਰੋਧ ਨਾਲ ਤੀਰ ਛੱਡਦੇ ਹਨ
ਨਦੀ ਸਰੋਣ ਪੂਰਨ ਗਿਰੀ ਕਹਿਣ ਪੂਰਨ
ਤੇ ਲਹੂ ਦੀ ਨਦੀ ਭਰ ਗਈ ਆਕਾਸ਼ ਵਿੱਚ ਫਚਰਾਂ ਥੱਲੀਆਂ ਹਨ
ਮਸਾ ਮੁੰਡ ਮਾਲਾ ਤਦੇ ਜੋਗ ਜਵਾਲਾ
ਸਤਿਆ ਜੋਗਨੀ ਮੂੰਹ ਕਰਕੇ ਅੱਗ ਚੜ ਰਹੀ ਹੈ। ਸੂਰ ਨੇ ਤੀਰ ਛੱਡਦੇ ਉਹਨਾਂ ਦੇ ਦੁਸ਼ਟ ਲੋਕ ਕਾਸਤਾ ਨਾਲ ਗਰਜੇ ਫੜ ਲੈਂਦੇ ਹਨ। ਚੱਕਰ ਖਾ ਕੇ ਧਰਤੀ ਉੱਤੇ ਡਿੱਗਦੇ, ਤੁਮੀ ਧਰਤੀ ਉੱਤੇ ਧੂੜ ਪੁੱਠੀ ਹੈ ਜੀ। ਇਹੋ ਸਾਸ ਜੀ ਭੂਮੀ ਰੇਤ ਦੇ ਨਾਲ ਲਗੂ ਨਾਲ ਲੰਘੀ ਜਾ ਰਹੀ ਹੈ। ਸੋਹਣੇ ਹੋ ਗਏ ਭੂਤ ਪ੍ਰੇਤ ਲੱਗ ਰਹੇ ਹਨ।
ਰਾਜਾ
ਜਿਸ ਵੇਲੇ ਉਹਨੇ ਸਾਸ ਜੀ ਦੇਖਣੇ ਨਾ ਵੀ ਯੁੱਧ ਮੈਂ ਇਹਦੇ ਨਾਲ ਕਰਨ ਯੋਗਾ ਨਹੀਂ, ਪਹਿਲਾਂ ਦੋ ਹੱਥ ਕਰ ਲੈਣੇ ਨੇ, ਫਿਰ ਚੀਨ ਦੇ ਰਾਜੇ ਨੇ ਯੁੱਧ ਛੱਡ ਕੇ ਕਰਗੀ ਅਵਤਾਰ ਦੀ ਸ਼ਰਨ ਲੈ ਲੈਣੀ ਹੈ, ਆ ਕੇ ਹੱਥੋਂ ਮਰਨਾ ਨਹੀਂ, ਸ਼ਰਨ ਪਕੜ ਲੈਣੀ ਹੈ। ਇਹਦੇ ਸਰਕਾਰ ਲੱਗੇ ਸੰਗ ਕਹਿ ਕੇ
ਲਿਓ ਸੰਗ ਕਹਿ
ਸਾਰੇ ਕਾਰਜ ਪੂਰੇ ਹੋ ਗਏ। ਰਾਜਾ ਚਲਿਓ ਤਖਤ ਹੋਇਆ ਹੈ, ਰਾਜਾ ਇਹਨਾਂ ਦੇ ਨਾਲ ਹੋ ਕੇ ਆਪ ਪਤਲ ਹੋ ਕੇ ਚੱਲੇਗਾ ਤੁਰੇਗਾ। ਸਾਸ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਇਹ ਔਖਾ ਪਿੰਡਾ ਸੀ ਜਿਹੜਾ ਦੋ ਤਿੰਨ ਦਿਨਾਂ ਦੇ ਵਿੱਚ ਆਪਾਂ ਨੂੰ ਮਿਲਿਆ। ਗੁਰੂ ਕਿਰਪਾ ਕਰੇ ਆਉਣ ਕੱਲ ਮਲਕੀ ਅਵਤਾਰ ਦੀ ਸੰਪੂਰਨ ਕਥਾ ਸ਼ੁਰੂ ਹੋਈ ਸੀ, ਜਿੱਥੋਂ ਸ਼ੁਰੂ ਹੋਈ ਸੀ ਸੰਪੂਰਨ ਕੱਲ ਨੂੰ ਹੋਣਾ। ਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਪ੍ਰਾਪਤ ਕਰਨ। ਮਿਲੇ ਉਹ ਚੀਨ ਰਾਜਾ ਪਹਿਲ ਸਰਵ ਪਦ, ਇਹਦੇ ਚ ਆਇਆ ਅਖੀਰ ਵਿੱਚ ਵੀ ਚੀਨ ਦਾ ਰਾਜਾ ਆਇਆ, ਆ ਕੇ ਸ਼ਰਣੀ ਪੈ ਗਿਆ ਕਰਦੇ ਅਵਤਾਰ ਦੀ, ਇਹ ਲੜਿਆ ਨਹੀਂ। ਇਹ ਕਿਸੇ ਪ੍ਰਕਾਰ ਸਾਸ ਨਹੀਂ, ਬਹੁਤ ਸਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਕਾਲ ਦੇ ਥੋੜੀਆਂ ਐਸੀਆਂ ਸਾਖੀਆਂ ਆਉਂਦੀਆਂ। ਅਜੇ 15 ਮਿੰਟ ਬਾਕੀ ਨੇ, ਆਪਾਂ ਇਹਦੇ ਵਿੱਚ ਹੀ ਕੁਝ ਮਿੰਟਾਂ ਦੀ ਸਮਾਪਤੀ ਕਰਦੇ ਹਾਂ। ਇੱਕ ਮਹਾਤਮਾ ਗੋਪਾਲ ਨਾਮ ਦੇ ਸਾਸ ਨੂੰ ਸਤਿਗੁਰੂ ਮਹਾਰਾਜ ਦਾ ਜਸ ਸੁਣ ਕੇ ਚੱਲਿਆ ਤੇ ਜਿਸ ਵੇਲੇ ਅਨੰਦਪੁਰ ਸਾਹਿਬ ਦੇ ਆਇਆ, ਨੇੜੇ ਮਨ ਵਿੱਚ ਸ਼ੰਕਾ ਉੱਠੀ। ਸਿੱਖ ਵਾਰ ਘੋੜਿਆਂ ਵਾਸਤੇ ਘਾਹ ਲੈ ਰਹੇ ਸਨ, ਘੋੜੇ ਚਾਰ ਰਹੇ ਸਨ, ਤੇ ਮਹਾਤਮਾ ਨੂੰ ਕਿਹਾ ਕਹਿੰਦਾ ਭਾਈ ਤੁਸੀਂ ਕੌਣ ਹੋ, ਕਹਿੰਦੇ ਸਿੱਖ ਹੋ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੰਘ। ਮਹਾਤਮਾ ਕਹਿੰਦਾ ਤੁਹਾਡੇ ਗੁਰੂ ਦੀ ਉਮਰ ਕਿੰਨੀ ਕੁ, ਕਹਿੰਦੇ ਜੀ ਚੜ੍ਹਦੀ ਉਮਰ। ਮਨ ਨੂੰ ਸ਼ੰਕਾ ਪੈ ਗਈ, ਸੋਚ ਕੇ ਚੱਲਿਆ ਸੀ ਵੀ ਗੁਰੂ ਬਹੁਤ ਲੰਮੀ ਉਮਰ ਦਾ ਹੋਊਗਾ, ਕਿਸੇ ਪਹਾੜ ਦੀ ਪੰਦਰਾਂ ਵਿੱਚ ਬੈਠਾ ਹੋਊਗਾ, ਸਮਾਧੀ ਯਕੀਨ ਹੋਊਗੀ 10 ਮਿੰਟ ਬਾਅਦ। ਮਨ ਚ ਸੋਚਿਆ ਕਹਿੰਦਾ ਮੁੜ ਚੜ੍ਹਦੀ ਉਮਰ ਦਾ ਗੁਰੂ ਹੈ ਤੇ ਕਹਿੰਦੇ ਹੋਰ ਕੀ ਕਰਦਾ ਹੈ, ਕਹਿੰਦੇ ਜੀ ਸਭ ਕੁਛ ਇਹ ਕਰਦੇ, ਤੁਸੀਂ ਦੱਸੋ ਕੀ ਕਰੋਗੇ। ਖਾਲਸੇ ਤੋਂ ਬੋਲ ਵਾਲੇ ਕਹਿੰਦੇ ਉਹਨੇ ਵੀ ਤੁਸੀਂ ਦੱਸੋ ਕੀ ਹੋਇਆ, ਕਹਿੰਦੇ ਕੀ ਕਰਦਾ, ਕਹਿੰਦੇ ਮੁਕਤੀ ਵੀ ਦਿੰਦਾ, ਜੁਗਤੀ ਵੀ ਦਿੰਦਾ, ਤੇ ਜੋ ਮੰਗੋ ਜੋ ਮੰਗਿਆ ਠਾਕਰ ਸੋਈ ਸੋਈ ਦੇਵੇ, ਤੇ ਬਾਕੀ ਵੀ ਖਾਲਸਾ ਕਹਿਣ ਲੱਗਾ ਜਿਹੜਾ ਅੜੇ ਉਹਨੂੰ ਕਹਿੰਦਾ ਵੀ ਛਕਾ ਦਿੰਦੇ। ਉਹ ਕਹਿਣ ਲੱਗਾ ਵੀ ਲੜਾਕਾ ਗੁਰੂ ਹੈ, ਇਹ ਮਨ ਦੀ ਸ਼ੰਕਾ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ, ਕਹਿੰਦਾ ਵੀ ਮੁੜ ਚੱਲ ਰਿਹਾ, ਗੁਰੂ ਨਾਨਕ ਵਰਗੀ ਗੱਲ ਨਹੀਂ ਦੱਸਦੀ ਇਹ ਸ਼ੰਕਾ। ਜਦੋਂ ਮੁੜਨ ਲੱਗਾ ਗੁਰੂ ਨੇ ਕਲਾ ਵਰਤਾ ਕੇ ਦੇਖਿਆ ਵੀ ਸਾਹਿਬ ਤਾਂ ਮੁੜ ਚਲੇ, ਉਹਦੇ ਮਨ ਚੋਂ ਮੁਰਨਾ ਠਾਲ ਲੱਗਾ, ਕਹਿੰਦਾ ਵੀ ਚਲੋ ਨੇੜੇ ਆਏ ਮੱਥਾ ਟੇਕਦਾ, ਆਪਣਾ ਕੀ ਕਰਨ ਲੱਗੇ ਤੂੰ ਮੱਥਾ ਟੇਕ ਲਾ, ਚਲੋ ਆ ਗਿਆ ਨੇੜੇ। ਆਉਂਦੇ ਆਉਂਦੇ ਮਨ ਵਿਹਲਾ ਨਹੀਂ ਰਹਿੰਦਾ, ਕੁਛ ਨਾ ਕੁਛ ਕਰਦੇ ਰਹਿੰਦੇ। ਰੀਲ ਚਲਦੀ ਕਹਿੰਦਾ ਵੀ ਜਦੋਂ ਮੈਂ ਜਾਊਂਗਾ ਗੁਰੂ ਦੇ ਕੋਲ, ਵੀ ਜੇ ਗੁਰੂ ਪੂਰਾ ਨਾ ਗੁਰੂ ਨਾਨਕ ਵਰਗੀਆਂ ਸ਼ਕਤੀਆਂ ਨੂੰ, ਤਾਂ ਇੱਕ ਤਾਂ ਮੇਰਾ ਨਾਂ ਲੈ ਕੇ ਆਵਾਜ਼ ਮਾਰੇ, ਨੰਬਰ 2 ਮੈਨੂੰ ਸੱਜੀ ਬਾਂਹ ਤੋਂ ਫੜ ਲਓ। ਇਹ 2 ਪ੍ਰਸ਼ਨਾਂ ਜੇ ਦੋਨੇ ਪੂਰੀਆਂ ਹੋ ਗਈਆਂ ਤਾਂ ਗੁਰੂ ਪੂਰਾ। ਉੱਧਰ ਗੋਪਾਲ ਤੁਰਿਆ ਆ ਰਿਹਾ ਸਨ ਜੀ, ਤੇ ਸਤਿਗੁਰੂ ਮਹਾਰਾਜ ਘੋੜੇ ਤੇ ਸਵਾਰ, ਨਗਾਰਾ ਵੱਜ ਚੁੱਕਿਆ ਕੂਚਦਾ, ਕਿਸੇ ਮੁਹਿੰਮ ਤੇ ਚੱਲੇ। ਭਾਈ ਦਇਆ ਸਿੰਘ ਘੋੜੇ ਦੇ ਕੋਲ ਖੜਾ ਬਾਂਹ ਫੜੀ, ਸਤਿਗੁਰੂ ਮਹਾਰਾਜ ਨੇ ਚਿਹਰੇ ਵੱਲ ਵੇਖਿਆ, ਸੱਜੇ ਪਾਤਸ਼ਾਹ ਸਾਰੀ ਤਿਆਰੀ ਹੋ ਗਈ, ਆਗਿਆ ਵੀ ਦੇ ਰਹੇ, ਕਿਹਨੇ ਰੁਕ ਜਾ। ਸਿੱਖਾਂ ਵੱਲ ਇਸ਼ਾਰਾ ਕੀਤਾ ਭਾਈ ਦਇਆ ਸਿੰਘ ਨੇ, ਕੋਈ ਬਹੁਤ ਕੈਂਟ ਲੱਗੀ ਵਾਲੇ ਸਤਿਗੁਰੂ, ਇਹ ਚੋਜ ਹੈ, ਇਹ ਆਰਾਮ ਦੇ ਨਾਲ ਖੜੇ ਰਹੋ, ਕੋਈ ਖੇਡ ਵਰਤਣ ਵਾਲਾ ਨਗਾਰਾ ਬਚੀ ਜਾ ਰਿਹਾ। ਆਰਾਮ ਨਾਲ ਖੜੇ ਘੋੜੇ ਦੇ ਉੱਤੇ ਉਤਰੀ ਬੈਠੇ ਸਵਾਰ ਬੱਚਾ। ਕੁਝ ਸਮੇਂ ਤੋਂ ਬਾਅਦ ਸਾਹਮਣੇ ਭਰਵੇਂ ਕੱਪੜਿਆਂ ਵਾਲਾ ਸੰਤ ਦਿਖਾਈ ਦਿੱਤਾ, ਘੋੜੇ ਤੇ ਚੜ੍ਹੇ ਚੜ੍ਹਾਇਆ, ਭੀੜ ਭੜਕਾ ਵਾਲ ਸੀ। ਜਦੋਂ ਦੂਰ ਦੇ ਸਤਿਗੁਰਾਂ ਦਾ ਚਿਹਰਾ ਦੇਖਿਆ, ਇਸਨੇ ਮਨ ਮੋਹਿਆ ਹੋਇਆ, ਮੋਹਿਨ ਮੋਹੇ ਦੀ ਆ ਮਨ ਨੂੰ, ਤੇ ਜਿਸ ਵੇਲੇ ਨੇੜੇ ਨੂੰ ਹੋਇਆ ਇਉਂ ਲੱਗਿਆ ਜਿਵੇਂ ਬਰਫਾਨੀ ਪਹਾੜੀਆਂ ਦੇ ਨੇੜੇ ਨੂੰ ਜਾਂਦਾ, ਜਿੱਥੇ ਠੰਡਾ ਜਾ ਹੁੰਦਾ ਜਾਂਦਾ, ਤਨ ਮਨ ਠੰਡਾ ਹੋ ਰਿਹਾ, ਵਿਸ਼ੇ ਵਿਕਾਰਾਂ ਦੀ ਮੈਲ ਦੂਰ ਹੋ ਰਹੀ ਹੈ, ਪਾਪ ਭੱਜ ਰਹੇ ਨੇ। ਕਹਿੰਦਾ ਇਹ ਕੀ ਹੋ ਰਿਹਾ ਮੇਰੇ ਨਾਲ? ਜਿਉਂ ਜਿਉਂ ਗੁਰੂ ਦੇ ਨੇੜੇ ਜਾ ਰਹੇ, ਸਤਿਗੁਰੂ ਦੀ ਨਿਸ਼ਾਨੀ ਹੈ, ਇਹਦਾ ਜਹਾਂ ਕਹਿੰਦਾ ਜਿਹੜਾ ਮਰਜ਼ੀ ਸਤਿਗੁਰੂ ਬਣ ਬੈਠੇ ਭਾਈ, ਪਰ ਨਿਸ਼ਾਨੀ ਹੈ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ ਮਨ ਕੀ ਦੁਬਦਾ ਬੇਸਿਆ ਹਰ ਪਰਮ ਪਦੋ। ਇਹ ਨਿਸ਼ਾਨੀ ਬਲਿਹਾਰੀ ਗੁਰ ਆਪਣੇ, ਐਸੇ ਗੁਰ ਕੋ ਬਲ ਬਲ ਚਾਹੀਏ, ਆਪ ਮੁਕਤ ਮੋਹਿਤਾ। ਜਦੋਂ ਭੀੜ ਦੇ ਵਿੱਚ ਫਸ ਗਿਆ ਤਾਂ ਰਸਤਾ ਨਹੀਂ ਹੈ, ਚਾਰ ਛੇ ਸੰਗਤਾਂ ਖੜੀਆਂ ਸਤਿਗੁਰਾਂ ਦੇ ਵਿਚਾਰ ਕਰਦੀਆਂ, ਹਜ਼ੂਰ ਨੇ ਥੋੜਾ ਜਿਹਾ ਚਿਹਰਾ ਤਾਰਾ ਚੁੱਕ ਕੇ ਕਹਿਣ ਲੱਗੇ ਗੋਪਾਲ ਸਾਧ ਰਿਹਾ, ਸਤਿਗੁਰੂ ਐਸਾ ਵਰਤ ਨਹੀਂ ਸੀ ਕਰਦੇ ਹੁੰਦੇ, ਪਰ ਇਹ ਜਾਣ ਕੇ ਕੀਤਾ ਮਾਰੇ ਚੋਟ ਮਾਰੀ, ਕਹਿੰਦੇ ਉਹ ਗੋਪਾਲ ਸਾਧ ਰਿਹਾ ਸਾਨੂੰ ਲੇਟ ਕਰ ਦਿੱਤਾ, ਆ ਜਾ ਸਜੀਵਾ ਬੁਲਾਵੇ ਕੋਲ। ਜੀ ਤਾਂ ਗੱਲਾਂ ਤਾਂ ਦੋਨੇ ਕੱਟੀਆਂ ਹੋ ਗਈਆਂ, ਤੇ ਸਜੀਵਾਂ ਦੀ ਗੱਲ ਕਰ ਦਿੱਤੀ ਨਾਲੇ ਮੇਰਾ ਨਾਮ, ਮੈਂ ਤਾਂ ਦੱਸਿਆ ਨੀ ਕਿਸੇ ਨਾਲੇ, ਕਿਸੇ ਸਿੱਖ ਨੂੰ ਆਪਣਾ ਨਾਂ ਨਹੀਂ ਦੱਸਿਆ ਕਿ ਮੇਰਾ ਨਾਮ ਗੋਪਾਲ। ਜਦੋਂ ਢਿੱਲਾ ਜਾ ਹੋ ਗਿਆ ਪਹਿਲੀ ਅਹੰਕਾਰ ਦੀ ਜਿਹੜੀ ਬਲਾ ਚਿਕੜੀ ਹੋਈ ਸੀ ਲਾ ਦਿੱਤੀ, ਜਦੋਂ ਆਇਆ ਕੋਲ ਮਹਾਰਾਜ ਨੇ ਸੱਜੀ ਬਾਹ ਤੋਂ ਫੜ ਲਿਆ, ਹਿਲਾ ਕੇ ਨਾਮ ਮਿਲੇ ਹੋਏ ਚੰਦ ਜੀ, ਕਹਿੰਦੇ ਬਸ ਗੁਰੂ ਦੀ ਪਰਿਕਰਾ ਇਹੀ ਹੈ ਕਿ ਨਾਂ ਦੱਸ ਦੇ ਸੱਜੀ ਬਾਹ ਫੜ ਲਵੇ, ਹੋਰ ਗੁਰੂ ਦੀ ਕੋਈ ਪਰਿਕਰਾ ਨਹੀਂ। ਉਹ ਗੋਪਾਲ ਮਹਾਤਮਾ ਲਿਖਦਾ ਆਪਣੇ ਜੀਵਨ ਦੀ, ਉਹ ਕਹਿੰਦਾ ਵੀ ਉਸ ਵੇਲੇ ਭਰੇ ਦੀ ਕੱਟ ਮਿਲੀ, ਗੁਰੂ ਨੇ ਦੋ ਵਚਨ ਕੀਤੇ, ਮੈਨੂੰ ਕੋਈ ਵੀ ਰਸਨਾ ਦੇ ਸ਼ਬਦ ਨਹੀਂ ਆਇਆ ਜਿਹੜਾ ਮੈਂ ਗੁਰੂ ਨੂੰ ਜਵਾਬ ਦੇ ਸਕਦਾ। ਕਹਿੰਦਾ ਮੈਂ ਸੁਣਨ ਅਵਸਥਾ ਵਿੱਚ ਬੜੇ ਅਗਲ ਕੰਮ ਕਰਨ ਤੋਂ ਹਟ ਗਿਆ। ਹਾਲਤ ਕੀ ਹੋਈ ਹੈ? ਕਹਿੰਦੇ ਹਾਲਤ ਇਹ ਹੋ ਗਈ, ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮੇਰੀ ਸੁੱਧ ਬੁੱਧ ਮਾਰੀ ਗਈ ਉਸਦੀ। ਸੁਣਨ ਅਵਸਥਾ ਵਿੱਚ ਖੜਿਆ ਮੇਰੇ ਕੋਈ ਫੁਰਨੇ ਨਹੀਂ ਫੁਰ ਰਿਹਾ। ਕਹਿੰਦੇ ਮੈਨੂੰ ਜਦੋਂ ਗੁਰੂ ਸਾਹਿਬ ਬੋਲਦੇ ਨੇ ਉਹ ਆਵਾਜ਼ ਸਮਝ ਆਉਂਦੀ ਹੈ, ਬਾਕੀ ਲੋਕਾਂ ਦੀ ਨਹੀਂ ਆਉਂਦੀ। ਗੁਰੂ ਸਾਹਿਬ ਬੋਲਿਆ, ਕਹਿੰਦੇ ਭਾਈ ਦਿਆ ਸਿੰਘ ਹਾਂ ਮਾਰਾ, ਕਹਿੰਦੇ ਐਂਕਾਰ ਇੱਕ ਰਾਮ ਚੰਗਾ ਲਿਆ ਸੱਤ ਜੀਵਾਂ ਦਾ, ਕਹਿੰਦੇ ਇੱਕ ਲੰਮੀ ਤੋੜੇ ਦਾ ਬੰਦੂਕ। ਸੱਤ ਜੀ ਕਹਿੰਦੇ ਮੇਰੇ ਵਾਸਤੇ ਵੀ ਆ ਗਈ, ਕਹਿੰਦਾ ਪਹਿਲਾਂ ਤਾਂ ਮੈਂ ਸੋਚਿਆ ਵੀ ਕਹਿੰਦੇ ਮੇਰੇ ਮਾਰਨ ਵਾਸਤੇ ਜਾਂਦੀ ਹੈ, ਪਰ ਜਿਸ ਵੇਲੇ ਸਤਿਗੁਰੂ ਮਹਾਰਾਜ ਨੇ ਆਪਣੇ ਹੱਥਾਂ ਚ ਫੜ ਲਿਆ, ਹੱਥ ਵਿੱਚ ਫੜ ਕੇ ਕਹਿੰਦੇ ਮੇਰੇ ਜਿਸਮੇ ਮੋਢੇ ਦੇ ਉੱਤੇ ਰੱਖੀ ਨਾ ਕਣਕ ਲੈ ਕੇ ਕਰਕੇ, ਕਹਿੰਦਾ ਵੀ ਬਲਿਹਾਰ ਜਾਈਏ, ਅੱਜ ਤੱਕ ਕਿਸੇ ਗ੍ਰੰਥ ਦੇ ਵਿੱਚ ਇਹ ਨਹੀਂ ਲਿਖਿਆ ਵੀ ਕਿਸੇ ਗੁਰੂ ਨੇ ਕੋਈ ਸ਼ਸਤਰ ਲਾ ਕੇ ਗਿਆਨ ਕਰਾਇਆ ਹੋਵੇ। ਕਹਿੰਦਾ ਪਰ ਮੈਂ ਸੱਚ ਕਹਿਣਾ ਦੁਨੀਆਂ ਦੇ ਲੋਕੋ, ਜਦੋਂ ਬੰਦੂਕ ਮੇਰੇ ਮੋਢੇ ਤੇ ਰੱਖੀ ਉਸੇ ਵੇਲੇ ਕਹਿੰਦਾ ਭੜਕ ਦੇ ਜਿਵੇਂ ਦੀਵਾ ਬਲਦਾ ਮੈਨੂੰ ਜਦੇ ਬ੍ਰਹਮ ਗਿਆਨ ਹੋ ਗਿਆ। ਦੀਵਾ ਬਲੈ ਹਨੇਰਾ ਗਾ, ਜਦ ਮੈਂ ਦੇਖਦਾ ਸਾਰੇ ਮੈਨੂੰ ਤੂੰ ਹੀ ਤੂੰ ਦੀ ਆਵਾਜ਼ ਸੁਣ ਰਹੀ, ਜਿੱਧਰ ਦੇਖਦਾ ਮੈਨੂੰ ਉਹੀ ਉਹੀ ਦਿਸ ਰਿਹਾ। ਤੇ ਮੈਂ ਹੈਰਾਨ ਹੋ ਗਿਆ, ਘੱਟ ਘੱਟ ਮੈਂ ਹਰਜੂ ਦੱਸਿਆ ਸੁਣਿਆ ਸੀ, ਅੱਜ ਵੇਖ ਲਿਆ। ਤੇ ਕਹਿੰਦਾ ਮੇਰੇ ਵਿੱਚ ਪੀਰ ਦਾ ਸੁਟਿਆ, ਮੈਂ ਮੋਢੇ ਤੋਂ ਬਜ਼ੁਰਗ ਸੰਭਾਲੀ, ਤੇ ਕਲਗੀ ਵਾਲੇ ਸਤਿਗੁਰੂ ਨੇ ਘੋੜੇ ਨੂੰ ਅੱਡੀ ਲਾ ਦਿੱਤੀ ਤੇ ਸਾਰੀ ਫੌਜ ਤੁਰ ਪਈ, ਤੇ ਸੰਤ ਜੀ ਸਾਰੀ ਫੌਜ ਦੇ ਮੂਹਰੇ ਮਾਰੇ। ਕਹਿੰਦੇ ਜਾ ਮਹਾਰਾਜ, ਕਹਿੰਦੇ ਸੰਤ ਨੂੰ ਪੁੱਛੋ, ਇਹਦਾ ਕਹਿੰਦਾ ਸੀ ਗੁਰੂ ਲੜਾਕਾ ਜਿਹੜਾ ਵੀ ਲੜਾਕਾ ਗੁਰੂ ਨਹੀਂ ਹੋ ਸਕਦਾ, ਹੁਣ ਲੜਨ ਲਈ ਜਾ ਰਿਹਾ ਜੀ, ਮੂਹਰੇ ਜਾ ਰਿਹਾ। ਇਹ ਸੰਤ ਜੀ ਕੀ ਗੱਲ ਹੈ? ਕਹਿੰਦਾ ਜੀ ਤੁਸੀਂ ਜਾਣਦੇ ਹੋ ਸਭ ਜਾਣ ਜਾਣ, ਇਹ ਤਾਂ ਸਭ ਕਾਣ ਦੀਆਂ ਪੁਤਲੀਆਂ ਨੂੰ ਖੇਡ ਤੁਹਾਡੀ ਖੇਡੀ ਹੋਈ ਹੈ, ਤੇ ਹੁਣ ਮੈਨੂੰ ਸਮਝ ਆ ਗਈ ਧਰਮ ਦਾ ਯੁੱਧ ਲੱਗਿਆ। ਕਹਿੰਦਾ ਮੈਂ ਖੁਦ ਗੋਪਾਲ ਜੀ ਨਾਲ ਯੁੱਧ ਵਿੱਚ ਗਈ, ਉਸ ਤੋਂ ਬਾਅਦ ਵਾਪਸ ਆਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੱਥ ਜੋੜ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਜਿੱਥੇ ਇੰਨੀ ਕਿਰਪਾ ਕੀਤੀ ਹੈ ਤੇ ਮੈਨੂੰ ਅੰਮ੍ਰਿਤ ਛਕਾ, ਸਿੰਘ ਸਜਾਓ ਮੈਨੂੰ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਸੰਤ ਜੀ ਮੈਂ ਦੁਨੀਆਂ ਦੇ ਲੋਕਾਂ ਤੋਂ ਇਹ ਨਹੀਂ ਕਹਾਉਣਾ ਕਿ ਕਿਸੇ ਦੇ ਬਾਗ ਦਾ ਬੂਟਾ ਪੱਟ ਕੇ ਕਲਗੀ ਵਾਲੇ ਨੇ ਆਪਣੇ ਵਿਹੜੇ ਚਲਾ ਲਿਆ ਹੋਵੇ, ਮੈਂ ਆਪਣੀ ਨਰਸਰੀ ਤਿਆਰ ਕੀਤੀ ਆਨੰਦਪੁਰ ਚ ਰਹਿ ਕੇ, ਤੇ ਆਪਣੇ ਬੂਟਿਆਂ ਨੂੰ ਤਿਉਂ ਚਾੜੀ ਆਪਣੇ ਨਵੇਂ ਬੂਟੇ ਪੈਦਾ ਕੀਤੇ ਨੇ। ਤੂੰ ਜਿਹੜੇ ਧਰਮ ਵਿੱਚ ਹੈ ਜਿੱਥੇ ਜੜਾਂ ਲੱਗੀਆਂ ਨੇ ਉੱਥੇ ਪਾਣੀ ਪਵਾ ਲੈ ਮੇਰੇ ਕੋਲੋਂ, ਪਰ ਪੱਟ ਕੇ ਆਪਣੇ ਆਂਗਣ 'ਚ ਨਹੀਂ ਲਾਉਣਾ, ਰਹਿ ਦਿੱਤੇ ਆ ਉੱਥੇ, ਤੈਨੂੰ ਮੁਕਤੀ ਮਿਲ ਜਾਏਗੀ। ਸਤਿਗੁਰਾਂ ਦੇ ਚਰਨ ਤੇ ਮੱਥਾ ਟੇਕਿਆ, ਉਹ ਲਿਖਦਾ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਅਦਵੈਤ ਪੁਰਖ ਇਹ ਦੁਨੀਆਂ 'ਚ ਕੋਈ ਨਹੀਂ ਹੋ ਸਕਦਾ, ਮੇਰੇ ਧਰਮ ਦਾ ਵੀ ਸਤਿਕਾਰ ਕੀਤਾ ਗੁਰੂ, ਜਿਸ ਮਤ ਵਿੱਚ ਮੈਂ ਰਿਹਾ ਉੱਥੇ ਮੈਨੂੰ ਮੁਕਤੀ ਦਿੱਤੀ। ਕਹਿੰਦਾ ਫਿਰ ਮੈਂ ਇੱਕ ਸੇਵਾ ਬਣ ਕੇ ਲਈ ਰਾ ਸੱਚੇ ਪਾਤਸ਼ਾਹ, ਦੁਨੀਆਂ ਦੇ ਧਰਮ ਬਣੇ, ਦੁਨੀਆਂ ਦੇ ਕੀਰਤ ਦੇ ਕੇ, ਇਹ ਦੁਨੀਆਂ ਦੇ ਮਹਾਂਪੁਰਸ਼ ਦੇਖੇ, ਇਹ ਤੇਰੇ ਵਰਗਾ ਦੁਨੀਆਂ 'ਚ ਨਾ ਕੋਈ ਹੋਇਆ, ਇਹ ਨਾ ਕੋਈ ਹੈ, ਇਹ ਨਾ ਕੋਈ ਹੋ ਸਕਣਾ। ਪਰ ਹੁਣ ਇੱਕ ਬੇਨਤੀ ਹੈ, ਇਹ ਮੈਨੂੰ ਇੰਨੀ ਕੁ ਸੇਵਾ ਦੇ ਦਿਓ ਵੀ ਮੈਂ ਗੁਰਮਤ ਦਾ ਪ੍ਰਚਾਰ ਕਰਾਂ। ਮਹਾਰਾਜ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਕਿਉਂ ਕਰਨਾ ਤੁਹਾਡਾ ਚਾਹੁੰਦਾ? ਕਹਿੰਦਾ ਉਸ ਵੇਲੇ ਧਰਮ ਦਾ ਉਪਦੇਸ਼ ਦੇਣ ਵਾਸਤੇ ਉਹ ਪਾਕਿਸਤਾਨ 'ਚ ਜਗ੍ਹਾ ਅੱਜ ਵੀ ਸਬਜ਼ੀ ਡਾਲੇ ਗਾ, ਪਾਕਿਸਤਾਨ ਵਿੱਚ ਰਹਿ ਗਈ। ਕੋਟ ਈਸਾ ਸਾਹਿਬ ਉੱਥੇ ਝੰਗ ਦੇ ਜ਼ਿਲ੍ਹੇ ਵਿੱਚ ਸਾਸ ਜੀ ਉੱਤੇ ਇਹਨਾਂ ਨੇ ਡੇਰਾ ਬਣਿਆ। ਉਸ ਥਾਂ ਤੇ ਸੁਖਮਨੀ ਸਾਹਿਬ ਦੇ ਪਾਠ ਜਵਾਨੀ ਕੰਢ ਕਰਾਇਆ, ਜਪਜੀ ਸਾਹਿਬ ਦੇ ਪਾਠ ਜਵਾਨੀ ਕੰਢ ਕਰਾਇਆ, ਬਾਣੀ ਪੜ੍ਹਾਉਂਦਾ ਰਿਹਾ, ਮੂਲ ਮੰਤਰ ਗੁਰ ਮੰਤਰ, ਔਰ ਉਹਨਾਂ ਨੂੰ ਤਿਆਰ ਕਰਕੇ ਸਿੱਖਾਂ ਨੂੰ ਅਨੰਦਪੁਰ ਨੂੰ ਭੇਜਦਾ ਰਿਹਾ ਵੀ ਉੱਥੇ ਜਾ ਕੇ ਗੁਰੂ ਵਾਲੇ ਬਣ ਗਿਆ। ਕਿਉਂਕਿ ਕਬੀਰ ਸੇਵਾ ਕੋ ਦੋਏ ਭਲੇ ਜੀ ਸੰਤ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜੋ ਪਾਵੈ ਨਾਮ, ਉਹ ਕੰਮ ਕੀਤਾ ਜੋ ਸੰਤ ਦੀ ਡਿਊਟੀ ਹੈ ਤੋਂ ਰੱਖ ਬੋਲ। ਇਸ ਕਰਕੇ ਸਾਧ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕੋ ਵਾਰੀ ਦਰਸ਼ਨ ਕਰਕੇ ਗੋਪਾਲ ਨਾਮ ਦਾ ਸੰਤ ਰਹਿੰਦੀ ਦੁਨੀਆਂ ਤੱਕ ਗੁਰੂ ਦਾ ਜਸ ਕਰਦਾ ਰਿਹਾ। ਤੇ ਅਰੁਣੇ ਦੱਸਿਆ ਵੀ ਗੁਰੂ ਸਾਹਿਬ ਦਾ ਸੂਰਮਤਾਈ ਵਾਲਾ ਦੇਸ, ਇਹ ਵੀ ਲੋਕਾਂ ਦੇ ਕਲਿਆਣ ਵਾਸਤੇ ਗੁਰੂ ਨੇ ਮਾਰਿਆ ਹੀ ਨਹੀਂ ਕਿਸੇ। ਜਿਹਨੂੰ ਲੋਕ ਮਾਰਿਆ ਕਹਿੰਦੇ ਨੇ ਉਹ ਕਹਿੰਦੇ ਤਾਰਿਆ, ਜਿਹਨੂੰ ਤਾਰਨਾ ਨਹੀਂ ਸੀ ਸਤਿਗੁਰੂ ਮਾਰਿਆ ਕਹਿੰਦਾ ਬੋਲੋ ਜਬਰਨਾਮਾ। ਸਤਿਗੁਰੂ ਮਾਰਿਆ ਕਹਿੰਦੇ ਜਿੱਥੇ ਮੈਂ ਹੋਰ ਨੂੰ ਮਾਰ ਸਕਦਾ ਉਹ ਕੰਨ ਦੇ ਵੇਲੇ ਰੁਕਣ ਵਾਲਾ ਤੀਰ ਤੈਨੂੰ ਵੀ ਬਖਸ਼ ਦਿੰਦਾ, ਪਰ ਨਹੀਂ ਤੈਨੂੰ ਨਰਕਾਂ ਨੂੰ ਭੇਜਣਾ, ਤੈਨੂੰ ਜਾਣ ਕੇ ਨਹੀਂ ਮਾਰਿਆ। ਸੂਬਾ ਤਰੰਤ ਵਜ਼ੀਰ ਖਾਨ ਵੀ ਮਾਰ ਸਕਦੇ ਸੀ, ਨਹੀਂ ਨਰਕਾਂ ਨੂੰ ਭੇਜਣਾ ਸੀ। ਇਸ ਪ੍ਰਸ਼ਾਦ ਸਾਹਿਬ ਜੀ ਵਾਹ ਕਿਉਂ ਮਰਦ ਪਗੰਬੜਾ ਬਈ ਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਜੇਲਾ। ਆਓ 3 ਮਿੰਟ ਬਾਕੀ ਰਹਿੰਦੇ ਨੇ, ਐਡੀ ਸਮਾਪਤੀ।
ਮਿਲਿਓ ਤੀਨ ਰਾਜਾ ਭਏ ਸਰਬ ਰਾਜਾ, ਲਿਓ ਸੰਤ ਮੈਂ ਤੈ ਚਲਿਓ ਗੁਰ ਹੋਇ ਤੈ।
ਵਾਹਿਗੁਰੂ ਜੀ ਕਾ ਖਾਲਸਾ।